ਸ਼ੱਕ ਹੀ ਪਤਾ ਲੱਗੇਗਾ ਫਿਰ ਤਾਂ ਲੱਗਣਾ ਨੀ ਜੇ ਗੱਲਾਂ ਛੱਕ ਲਿਆ ਤੇ ਇਹਦੇ ਨਾਲ ਜ਼ਾਲਮਾਂ ਦਾ ਨਾਸ ਕਿਵੇਂ ਕਰਾਂਗੇ ਜ਼ੁਲਮ ਨਾਲ ਟੱਕਰ ਕਿਵੇਂ ਲਵਾਂਗੇ ਗਾਤਰੇ ਵਾਲੀ ਕਿਰਪਾਨ ਚਾਹੀਦੀ ਹੈ ਇਹ ਨਿਆਰਾਪਣ ਉਥੜੇ ਵਿੱਚੋਂ ਲੈਣਾ ਜੋ ਨਿਸ਼ਾਨ ਸਾਹਿਬ ਦੇ ਪੋਲ ਉੱਪਰ ਕੱਪੜਾ ਪਹਿਨਾਇਆ ਗਿਆ ਹੈ ਪਾਈਪ ਦੇ ਉੱਪਰ ਉਹ ਕੱਪੜਾ ਕੇਵਲ ਇਸ ਵਾਸਤੇ ਨੀ ਧੋਤਣਾ ਉਹ ਖੱਟਾ ਰੰਗ ਚੰਗਾ ਲੱਗਦਾ ਸੁਨਹਿਰੀ ਰੰਗ ਇਸ ਵਾਸਤੇ ਨਹੀਂ ਖਾਲਸਾ ਜੀ ਕੱਪੜਾ ਠੰਡ ਤੋਂ ਵੀ ਬਚਾਉਂਦਾ ਤੇ ਕੱਪੜਾ ਗਰਮੀ ਤੋਂ ਵੀ ਬਚਾਉਂਦਾ ਉਸ ਨਿਸ਼ਾਨ ਸਾਹਿਬ ਦੇ ਚੋਲੇ ਵਿੱਚੋਂ ਅੰਤਰੀਵ ਸਿੱਖਿਆ ਲੈਣੀ ਹੈ ਕਿ ਜਿਹੜਾ ਵੀ ਮਾਈ ਭਾਈ ਨੇੜਿਓਂ ਦੂਰੋਂ ਇਸ ਨਿਸ਼ਾਨ ਸਾਹਿਬ ਦੀ ਸਰਨ ਲਵੇਗਾ ਉਹਨੂੰ ਪਾਪਾ ਰੂਪੀ ਪਾਲਾ ਤੇ ਤ੍ਰਿਸ਼ਨਾ ਰੂਪੀ ਅੱਗ ਨਹੀਂ ਸਾੜ ਸਕੇਗੀ ਗੁਰੂ ਦੀ ਰਾਖੀ ਕਰੇਗਾ ਇਹ ਉਹਦੇ ਵਿੱਚੋਂ ਸਿੱਖਿਆ ਮਿਲਦੀ ਹੈ ਉੱਪਰ ਜੋ ਗੰਢਾਂ ਦਿੱਤੀਆਂ ਛੋਟੀਆਂ ਛੋਟੀਆਂ ਤਾਲੀਆਂ ਤੱਕ ਆਪਣਾ ਲੀਰਾਂ ਪਾੜ ਕੇ ਟਾਕੀਆਂ ਪਾੜ ਕੇ ਉਹ ਗੰਢਾਂ ਇਸ ਵਾਸਤੇ ਨਹੀਂ ਦਿੱਤੀਆਂ ਵੀ ਚੋਲਾ ਨੁੰਡ ਜਾਵੇ ਨਹੀਂ ਉਹਦੇ ਵਿੱਚੋਂ ਵੀ ਕੁਝ ਮਿਲਦਾ ਜਿਸ ਤਰ੍ਹਾਂ ਉਹ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਕੱਸਣ ਵਾਸਤੇ ਗੰਢਾਂ ਦਿੱਤੀਆਂ ਹੋਈਆਂ ਇਸੇ ਤਰ੍ਹਾਂ ਹੀ ਬਿਰਤੀਆਂ ਰੂਪ ਜਿਹੜੀਆਂ ਲੀਰਾਂ ਉਹਨਾਂ ਨੂੰ ਪ੍ਰੀਤ ਰੂਪੀ ਗੰਢ ਪਾ ਕੇ ਪਰਮੇਸ਼ਰ ਨਾਲ ਜੋੜਨਾ ਹੈ ਉਹਨਾਂ ਲੀਰਾਂ ਤੋਂ ਸਿੱਖਿਆ ਲੈਣੀ ਹੈ ਉੱਪਰ ਨਿਸ਼ਾਨ ਸਾਹਿਬ ਦੇ ਕਮਰ ਕਸਾ ਕੱਸਿਆ ਜਾਂਦਾ ਉਹ ਕਮਰ ਕਸਾ ਇਹ ਨਹੀਂ ਕਿ ਚਲੋ ਝੂਲਦਾ ਸੋਹਣਾ ਲੱਗਦਾ ਨਹੀਂ ਉਸ ਤੋਂ ਸਿੱਖਿਆ ਮਿਲਦੀ ਹੈ ਕਿ ਜਾਨ ਨਾਲ ਟੱਕਰ ਲੈਣ ਵਾਸਤੇ ਜੁਰਮ ਦਾ ਨਾਸ ਕਰਨ ਵਾਸਤੇ ਸਿੱਖ ਨੇ ਹਮੇਸ਼ਾ ਇਹ ਕਮਰ ਬੰਦ ਰਹਿਣਾ ਕਮਰ ਕਸਾ ਕੱਸ ਕੇ ਰੱਖਣਾ ਹੈ ਜਿਸ ਤਰ੍ਹਾਂ ਗੁਰੂ ਕੇ ਸਿੰਘ ਸੂਰਮੇ ਨੇ ਰੱਖਿਆ ਜਿਹਨਾਂ ਨੂੰ ਯਾਦ ਅੱਜ ਆਪਾਂ ਮਨਾ ਰਹੇ ਹਾਂ
ਇੰਦਰਾ ਨੇ ਇੱਕ ਸਵਾਲ ਉਠਾਇਆ ਸੀ ਘਬਰਾਹਟ ਵਿੱਚ ਆ ਕੇ ਕਿ ਢਿੰਡਰਾਂ ਵਾਲੇ ਨੇ ਜਿਹੜੀ ਆ 700 ਤੇ 150 ਦੀ ਗੱਲ ਕੀਤੀ ਹੈ ਮੈਂ ਢਿੰਡਰਾਂ ਵਾਲੇ ਨੂੰ ਪੁੱਛਣਾ ਚਾਹੁੰਦੀ ਹਾਂ ਵੀ ਜਿਹੜੀ ਸਿੱਖਾਂ ਦੀ ਹਿੱਤ ਲਿਸਟ ਬਣਾਈ ਹੈ ਉਹ ਕਿਹਨੇ ਬਣਾਈ ਹੈ ਹੁਣ ਬੀਬੀ ਇੰਦਰਾ ਮੈਂ ਇੱਥੇ ਬਾਬਾ ਅਟਲ ਜੀ ਦੇ ਅਸਥਾਨ ਤੇ ਖੜੋ ਕੇ ਪੁੱਛੀ ਜਾਂਦਾ ਤੂੰ ਉੱਥੇ ਪਾਰਲੀਮੈਂਟ ਵਿੱਚ ਇਸ ਤਰ੍ਹਾਂ ਦਾ ਗੱਲ ਦਾ ਸਵਾਦ ਜਾਂ ਨਹੀਂ ਆਉਣਾ ਕਿਤੇ ਬੈਠ ਕੇ ਗੱਲ ਵਿੱਚ ਪਤਾ ਲੱਗੂ ਕਿ ਜਾਂ ਅਖਬਾਰਾਂ ਵਿੱਚ ਜਵਾਬ ਦੇ ਔਰ 4 ਦਿਨ ਹੋ ਗਏ ਮੈਨੂੰ ਚੈਲੇਂਜ ਕੀਤੇ ਨੇ ਉੱਥੇ ਉੱਤਰ ਨਹੀਂ ਕੋਈ ਦੇ ਰਹੀ ਉਹ ਕਹਿੰਦੇ ਸਿੱਖਾਂ ਨਾਲ ਮੈਨੂੰ ਬਹੁਤ ਹਮਦਰਦੀ ਹੈ ਢਿੰਡਰਾਂ ਵਾਲੇ ਨੇ ਗਲਤ ਕਹਿ ਦਿੱਤਾ 1,00,000 ਹੁਣ ਤਾਂ ਸ਼ਾਇਦ 72,000 ਹੋ ਗਿਆ ਉਹਦੇ 70 ਸੀ 1,70,000 ਦੀ ਗ੍ਰਿਫਤਾਰੀ 150 ਤੋਂ ਵੱਧ ਸਿੰਘਾਂ ਦੀਆਂ ਸ਼ਹੀਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜੀ ਬੈਠੇ ਹਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਬੋਲ ਗਏ ਆ ਬਾਕੀ 55 ਸੱਜਣ ਹੋਰ ਸੁਲਝੇ ਹੋਏ ਬੈਠੇ ਹੈ ਕਿ ਇੰਨੀਆਂ ਕੁਰਬਾਨੀਆਂ ਤੋਂ ਪਿੱਛੋਂ ਇਹਨਾਂ ਘਰ ਲਟਾਉਣ ਤੋਂ ਉਪਰੰਤ ਇਹਨਾਂ ਖੂਨ ਡੁੱਲਣ ਦੇ ਬਾਵਜੂਦ ਕਿ ਇੰਦਰਾ ਨੇ ਆਪਣੇ ਕਹਿਣ ਤੇ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਥਾਣਾ ਥਾਣਾ ਤੇ ਆਪਣੀਆਂ ਤਕਰੀਰਾਂ ਦਾਸ ਜੀ ਤੇ ਸੰਤਾਂ ਦੀ ਤਕਰੀਰ ਇੱਥੋਂ ਦੀ ਅਸੀਂ ਬਾਹਰ ਨੂੰ ਜਾ ਸਕੇ ਵੀ ਇਸ ਇੱਕ ਨਿਕੰਮੇ ਬੰਦੇ ਨੂੰ ਬਦਲਦੇ ਹੋ ਜਿਹਦਾ ਖੂਨ ਪੀਣ ਤੇ ਇਰਾਦਾ ਤੁਲਿਆ ਹੋਇਆ ਸਿੱਖਾਂ ਦਾ ਤੇ ਤੁਹਾਡੇ ਆ ਕੇ ਲਾ ਕੇ ਤੁਹਾਡੀ ਚੱਪਲੀ ਝਾੜਨ ਦਾ ਸ਼ੌਕੀਨ ਬਣਿਆ ਬੈਠਾ ਇਹਨੂੰ ਬਦਲਦੇ ਹੋ ਤੇ ਸ਼ਾਂਤੀ ਹੋ ਸਕਦੀ ਹੈ ਪਰ ਕੀ 16 ਮਹੀਨਿਆਂ ਵਿੱਚ ਉਹਨੂੰ ਬਦਲਿਆ ਹਿੰਦੂ 7 ਕਿਸੇ ਨੇ ਮਾਰ ਦਿੱਤੇ ਬੱਸ ਵਿੱਚ ਕਿਸੇ ਸਿੱਖ ਨੇ ਚੰਗਾ ਨਹੀਂ ਕਿਹਾ ਸਾਰਿਆਂ ਨੇ ਕਿਹਾ ਮਾੜਾ ਹੋਇਆ ਪਰ ਹਿੰਦੂ 7 ਮਰ ਗਏ 8 ਪੈਰ ਨਹੀਂ ਲੰਘੇ ਮਨਿਸਟਰੀ ਟੁੱਟ ਗਈ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਗੜਬੜ ਕਰਾਰ ਇਲਾਕੇ ਨੂੰ ਦੇ ਦਿੱਤਾ ਤੇ ਸਿੱਖ 150 ਸ਼ਹੀਦ ਹੋਇਆ ਤੇ 1 ਬੰਦਾ ਨਹੀਂ ਬਦਲਿਆ ਤੇ ਹੁਣ ਤੁਸੀਂ ਸੋਚੋ ਸਾਰੇ ਸਿੱਖ ਬੈਠ ਕੇ ਕਿ ਹਿੰਦੂ ਸਾਮਰਾਜ ਦੀ ਗੌਰਮੈਂਟ ਦੇ ਮਨ ਵਿੱਚ ਆ ਪੱਗ ਤੇ ਦਾੜੇ ਪ੍ਰਤੀ ਕੀ ਖਿਆਲ ਹੈ ਜੇ ਗੱਲ ਗਲਤ ਹੈ ਤੇ ਕੋਈ ਚੈਲੰਜ ਕਰੋ ਤੇ ਮੈਂ ਆਪਣਾ ਸਿਰ ਵੱਢ ਕੇ ਤੁਹਾਨੂੰ ਦੇ ਦੂੰਗਾ ਇੰਦਰਾ ਨੂੰ ਇਹ ਚੱਲ ਮੈਂ ਨਾਰੇ ਵਾਲਿਆਂ ਨੂੰ ਬੇਨਤੀ ਕਰਾਂਗਾ ਨਾਲੇ ਚਨਬੋਤਾ ਜਾਓ ਸੁਣਨ ਵੱਲ ਧਿਆਨ ਦਿਓ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਕਹਿ ਦੇਵੇ ਕਿ ਸਿੱਖਾਂ ਨੂੰ ਸੋਚ ਲੈਣਾ ਚਾਹੀਦਾ ਪੰਜਾਬ ਵਾਲਿਆਂ ਨੂੰ ਬਾਹਰਲੇ ਸੂਬਿਆਂ ਵਿੱਚ ਬੈਠੇ ਸਿੱਖਾਂ ਦਾ ਕੀ ਬਣੇਗਾ ਇਹ ਧਮਕੀ ਹੈ ਉਹ ਰਾਸ਼ਟਰਪਤੀ ਪਤੀ ਹੈ ਤੇ ਵਾਹਿਗੁਰੂ ਪ੍ਰਧਾਨ ਮੰਤਰੀ ਹੈ ਤੇ ਮੈਂ ਇੱਕ ਛੋਟਾ ਜਿਹਾ ਤੁਹਾਡਾ ਚੌਕੀਦਾਰ ਹਾਂ ਪਰ ਉੱਤਰ ਦੇਣਾ ਸਾਡਾ ਫਰਜ਼ ਹੈ ਉਹਨੇ ਧਮਕੀ ਦਿੱਤੀ ਹੈ ਕਿ ਬਾਹਰਲੇ ਸਿੱਖਾਂ ਦਾ ਸੋਚ ਲਓ ਕੀ ਬਣੂ ਕੋਈ ਮੁਕੱਦਮਾ ਦਰਜ ਨਹੀਂ ਕਿਉਂਕਿ ਪੰਡਤਾਂ ਦੇ ਘਰੇ ਜੰਮੀ ਹੈ ਤੇ ਜੇ ਭਿੰਡਰਾਂ ਵਾਲੇ ਨੇ ਸਟੇਜ ਤੇ ਖੜੋ ਕੇ ਕਹਿ ਦਿੱਤਾ ਬੀਬੀ ਜੇ ਤੇਰਾ ਇਹ ਖਿਆਲ ਹੈ ਤੇ ਤੇਰਾ ਨਜ਼ਰੀਆ ਪੱਕ ਤੇ ਦਾੜੇ ਵਾਲਿਆਂ ਵਾਸਤੇ ਤੇ ਗਿਣਤੀ ਅਸੀਂ ਵੀ ਕਰੀ ਬੈਠੇ ਸਾਨੂੰ ਵੀਹ ਆਉਂਦੇ ਆ ਤੇ ਮੁਕਦਮਾ 506 ਧਾਰਾ ਅਧੀਨ ਦਰਜ ਅਦਾਲਤ ਵਿਚ ਹੁਣ ਨਾ ਤਾਂ ਤਲਵਾਰ ਦੇ ਕੇ ਇੰਦਰਾ ਨੇ ਕਿਸੇ ਨੂੰ ਭੇਜਿਆ ਨਾ ਤਲਵਾਰ ਦੇ ਕੇ ਜਰਨੈਲ ਸਿੰਘ ਨੇ ਕਿਸੇ ਨੂੰ ਭੇਜਿਆ ਤੇ ਮੇਰੇ ਤੇ ਮੁਕਦਮਾ ਦਰਜ ਕਿਵੇਂ ਹੋ ਗਿਆ ਇੰਦਰਾ ਤੇ ਕਿਉਂ ਨੀ ਹੋਇਆ ਜੇ ਵਿਧਾਨ ਇੱਕ ਆ ਸਾਰਿਆਂ ਵਾਸਤੇ ਜੇ ਸਾਂਝੀ ਵਾਲਤਾ ਜੀ ਕਹਿੰਦੀ ਮੈਂ ਬਹੁਤੀ ਪਿਆਰੀ ਹਾਂ ਤੇ ਬਹੁਤੀ ਚੰਗੀ ਹਾਂ ਗ੍ਰਹਿ ਮੰਤਰੀ ਸੇਠੀ ਬਿਨਾਂ ਪੜਤਾਲ ਕੀਤੀ ਤੋਂ ਐਲਾਨ ਕਰ ਦਿੰਦਾ ਕਿ ਭਿੰਡਰਾਂ ਵਾਲੇ ਨੂੰ 8 ਦਿਨਾਂ ਦੇ ਵਿੱਚ ਗੁਰੂ ਨਾਨਕ ਨਿਵਾਸ ਵਿੱਚੋਂ ਕੱਢ ਲਵਾਂਗੇ ਕੋਈ ਮੁਕਦਮਾ ਦਰਜ ਨਹੀਂ ਤੇ ਭਿੰਡਰਾਂ ਵਾਲਾ ਕਹਿੰਦੇ ਵਿੱਚ ਬਾਵਾਂਗੇ ਲੋਹੇ ਦੇ ਚਣੇ ਆ ਜੀ ਤਕੜੇ ਅਸੀਂ ਪਹਿਲਾਂ ਤੂੰ ਆਵੀ ਅੱਗੇ ਲੈ ਕੇ ਹੋਰ ਨਾ ਮਰਵਾ ਬੈਠੀ ਕਿਸੇ ਦੇ ਤੇ ਮੁਕਦਮਾ ਦਰਜ ਹੈ ਗੱਲ ਕੇਵਲ ਬੋਲਣ ਦੀ ਆ ਗੋਲੀ ਚਲਾਉਣ ਦੀ ਦੋਹਾਂ ਪਾਸਿਆਂ ਵੱਲੋਂ ਕਿਸੇ ਦੀ ਨਹੀਂ ਗੀ ਸਟੇਜ ਤੋਂ ਬੋਲਣ ਦੀ ਗੱਲ ਹੈ ਉਹ ਜਿਸ ਦੇਸ਼ ਵਿੱਚ ਸਿੱਖ ਦੀ ਜ਼ਬਾਨ ਤੇ ਇੰਨੀ ਪਾਬੰਦੀ ਲੱਗ ਜਾਵੇ ਕਿ ਸਿੱਖ ਬੋਲ ਵੀ ਨਹੀਂ ਸਕਦਾ ਉਹ ਸਿੱਖ ਕਿਵੇਂ ਕਹਿ ਸਕਦਾ ਮੈਂ ਆਜ਼ਾਦ ਹਾਂ ਮੁਕਦਮਾ ਚੱਲ ਰਿਹਾ ਲੁਧਿਆਣੇ ਫੈਸਲਾ ਹੋਣ ਲੱਗਾ ਭੱਟਾਚਾਰੀਆ ਪਾਰਲੀਮੈਂਟ ਵਿੱਚ ਬੈਠ ਕੇ ਦਿੱਲੀ ਕਹਿ ਰਿਹਾ ਕਿ ਨਛੱਤਰ ਸਿੰਘ ਨੂੰ ਫਾਂਸੀ ਲੱਗਣੀ ਚਾਹੀਦੀ ਹੈ ਉਹਨੂੰ ਕੀ ਅਧਿਕਾਰ ਹੈ ਕਹਿਣ ਦਾ ਉਹਦੇ ਤੇ ਕੋਈ ਮੁਕਦਮਾ ਦਰਜ ਨਹੀਂ ਸਵਾਮੀ ਅਦਿਤਿਆ ਵੇਸ਼ ਹਰਿਆਣੇ ਦੇ ਰਹਿਣ ਵਾਲਾ ਉਹ ਕਹਿ ਰਿਹਾ ਕਿ ਸਿੱਖ ਸਾਰੇ ਕਸ਼ਹਿਰਾ ਪਰਨਾ ਚੁੱਕੋ ਪੰਜਾਬ ਨੂੰ ਨਿਕਲ ਜਾਵੋ ਹਰਿਆਣੇ ਵਿੱਚ ਸਿੱਖਾਂ ਦਾ ਕੋਈ ਕੰਮ ਨਹੀਂ ਕੋਈ ਮੁਕਦਮਾ ਦਰਜ ਨਹੀਂ ਕਿਉਂਕਿ ਮੁੰਡੇ ਪੰਡਤਾਂ ਦੇ ਹੈ ਕੇਵਲ ਕ੍ਰਿਸ਼ਨ ਜਿਹੜਾ ਵਿੱਤ ਮੰਤਰੀ ਸੀ ਪਹਿਲਾਂ ਉਹਨੇ ਅੱਜ ਤੋਂ 5-6 ਮਹੀਨੇ ਪਹਿਲਾਂ ਖਬਰ ਦਿੱਤੀ ਸੀ ਕਿ ਸਮੂਹ ਸਿੱਖ ਸੰਪਰਦਾਵਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਕੁਚਲਦਿਆਂ ਦਰੜਦਿਆਂ ਮਰਦਿਆਂ ਗਏ ਤਾਂ ਆਉਂਦੀਆਂ ਰਹਿੰਦੀਆਂ ਹੁਣ ਹਟ ਗਏ ਹੈ ਕੋਈ ਮੁਕਦਮਾ ਦਰਜ ਨਹੀਂ ਤੇ ਜੇ ਬਲਦੇਵ ਪ੍ਰਕਾਸ਼ ਇੱਥੋਂ ਦੇ ਰਹਿਣ ਵਾਲਾ ਲੀਡਰ ਸਾਹਿਬਾਨ ਤਾਂ ਜਾਣਦੇ ਮੈਂ ਤਾਂ ਕਦੇ ਵੇਖਿਆ ਨਹੀਂ ਉਹਨੂੰ ਉਹਨੇ ਬਿਆਨ ਦਿੱਤਾ ਇੱਕ ਵਾਰ ਇਸ਼ਤਿਹਾਰ ਵੀ ਛਾਪੇ ਸੀ ਕਿ ਦੁੱਕੀ ਤਿੱਕੀ ਖਹਿਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਕੱਛ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ ਕੋਈ ਮੁਕਦਮਾ ਦਰਜ ਨਹੀਂ ਦੋ ਬੱਸਾਂ ਦਿੱਤੀਆਂ ਹੋਈਆਂ ਗੁਰੂ ਕੀ ਸੰਗਤ ਦੀਆਂ ਜਥੇ ਨੂੰ 14 ਸਤੰਬਰ 1981 ਨੂੰ ਚੰਦੋ ਕਲਾਂ ਵਿੱਚ ਵਿਖੇ ਸਾੜ ਦਿੱਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਜਿਹੜੇ ਸਾੜ ਦਿੱਤੀਆਂ ਪਿੰਡ ਵਿੱਚੋਂ 3 ਲੱਖ ਦਾ ਮਾਲ ਲੁੱਟ ਲਿਆ 80 ਸਾਲ ਦੀ ਉਮਰ ਦਾ ਇੱਕ ਧੇਲੇ ਦਾ ਲਾਲਾ ਮਰ ਗਿਆ ਉਹਦੀ ਇਨਕੁਆਇਰੀ ਨਹੀਂ ਕੇਵਲ ਹੋਈ ਖਾਲਸਾ ਜੀ ਉਹਦੇ ਕੇਸ ਦਾ ਫੈਸਲਾ ਹੋ ਗਿਆ ਇੱਕ ਨੂੰ 20 ਸਾਲ ਸਜ਼ਾ ਕਰ ਦਿੱਤੀ ਇੱਕ ਬਰੀ ਕਰ ਦਿੱਤਾ ਜਿਹੜਾ ਬਰੀ ਕੀਤਾ ਉਹ ਤੇ ਫਿਰ ਰਿੱਟ ਕਰ ਦਿੱਤੀ ਅਗਰ ਸਾਨੂੰ ਪੂਰਾ ਇਹਦੇ ਵਿੱਚੋਂ ਫੈਸਲਾ ਨਹੀਂ ਮਿਲਿਆ ਹੱਕ ਨਹੀਂ ਮਿਲਿਆ 80 ਸਾਲ ਦੀ ਉਮਰ ਦੇ ਲਾਲੇ ਦੀ ਕਦਰ ਤਾਂ ਹੈ ਤੇ ਫੈਸਲਾ ਹੋ ਸਕਦਾ ਪਰ ਸਿੱਖਾਂ ਦੇ ਇਸ਼ਟ ਨੂੰ ਲੱਗੀ ਹੋਈ ਅੱਗ ਉਹਦਾ ਫੈਸਲਾ ਤਾਂ ਕੀ ਉਹਦੀ ਇਨਕੁਆਇਰੀ ਹੁਣ ਤੱਕ ਆਰੰਭ ਨਹੀਂ ਹੋਈ ਖਾਲਸਾ ਜੀ ਇਹ ਤੁਸੀਂ ਦੱਸੋ ਕੀ ਹੈ ਗਵਰਨਮੈਂਟ ਦੇ ਮਨ ਵਿੱਚ ਕਿਹਦਾ ਪਿਆਰ ਹੈ ਕਿਹਦਾ ਦਰਦ ਹੈ ਇਹਦੇ ਬਾਰੇ ਕਦੇ ਖਿਆਲ ਕੀਤਾ ਆਪਾਂ ਏਕਤਾ ਦਾ ਸਬੂਤ ਦਿੱਤਾ ਹੈ ਜਿੱਦੇ 7 ਹਿੰਦੂ ਮਰੇ ਬੱਸ ਵਿੱਚ ਪ੍ਰਧਾਨ ਸਾਹਿਬਾਨ ਨੇ ਪੰਜਾਬ ਬੰਦ ਵਿੱਚ ਸ਼ਾਮਲ ਹੋਣ ਦਾ ਹੁੰਗਾਰਾ ਦੇ ਦਿੱਤਾ ਬਾਕੀ ਪਾਰਟੀਆਂ ਵੀ ਸ਼ਾਮਲ ਹੋਈਆਂ ਕਿ ਜਿਤਨੇ ਆਪਾਂ ਸਿੱਖ ਬੈਠੇ ਹਾਂ ਆਪਾਂ ਹਮਦਰਦੀ ਪ੍ਰਗਟਾਈ ਆਪਣੇ ਪ੍ਰਧਾਨ ਨੇ ਵੀ ਪ੍ਰਗਟਾਈ 150 ਸਿੱਖ ਸ਼ਹੀਦ ਹੋ ਗਿਆ ਹੈ ਹਿੰਦੁਸਤਾਨ ਦੇ 60 ਕਰੋੜ ਹਿੰਦੂ ਵਿੱਚੋਂ ਇੱਕ ਨੇ ਵੀ ਹੌਂਕਾ ਭਰਿਆ ਕੋਈ ਬਾਂਹ ਖੜੀ ਕਰਕੇ ਕਹਿ ਦਿਓ ਇੱਕ ਹਿੰਦੂ ਨਹੀਂ 2 ਹਿੰਦੂ ਸ਼ਹੀਦ ਹੋ ਗਏ ਇੱਕ ਮਲੇਰਕੋਟਲੇ ਤੇ ਇੱਕ ਪਟਿਆਲੇ ਪ੍ਰਧਾਨ ਜੀ ਇੱਥੇ ਬੈਠੇ ਆ ਸ਼ਬਦ ਦੱਸਣਗੇ ਬੋਲਣ ਵੇਲੇ 10,000 ਰੁਪਇਆ ਕਮੇਟੀ ਤੇ ਅਕਾਲੀ ਦਲ ਨੇ ਉਹਨਾਂ ਸ਼ਹੀਦਾਂ ਸਾਰਿਆਂ ਨੂੰ ਦਿੱਤਾ 5,000 ਜਥੇ ਨੇ ਆਪਣੇ ਵੱਲੋਂ ਦਿੱਤਾ ਆਪਣਾ 150 ਸਿੰਘ ਸ਼ਹੀਦ ਹੋਇਆ ਹੈ ਕਿ ਹਿੰਦੁਸਤਾਨ ਦੇ 60 ਕਰੋੜ ਵਿੱਚੋਂ ਇੱਕ ਨਵੀਂ ਪੰਜੀ ਤੁਹਾਨੂੰ ਕਿਸੇ ਸਿੱਖ ਸ਼ਹੀਦਾਂ ਦੇ ਪਰਿਵਾਰ ਨੂੰ ਦਿੱਤੀ ਕਿਸੇ ਨੇ ਇਹ ਨਹੀਂ ਵੀ ਆਪਾਂ ਮੰਗਦੇ ਹਾਂ ਇਹਦਾ ਅਰਥ ਇਹਨੇ ਕੱਢ ਲਿਆ ਵੀ ਮੈਂ ਮੰਗਦਾ ਇਸ ਵਾਸਤੇ ਕਹਿ ਰਿਹਾ ਕਿ ਉਹਨਾਂ ਦੀ ਰੁਚੀ ਕੀ ਹੈ ਤੇ ਆਪਣੀ ਕੀ ਹੈ 2 ਬੁੱਚੜ ਮਾਰੇ ਗਏ ਇੱਕ ਮੱਖਣ ਸਿੰਘ ਤੇ ਇੱਕ ਪਰਮਾਨੰਦ ਮੱਖਣ ਸਿੰਘ ਨੇ 12 ਪਹਿਲਾਂ ਮਾਰਿਆ ਸੀ ਤੇ 13ਵਾਂ ਕੁਲਵੰਤ ਸਿੰਘ ਨਾਗੋਕਾ ਵਾਲਾ ਮਾਰਿਆ ਸੀ FIR ਵਿੱਚ ਉਹਨੇ ਆਪਣੇ ਵੱਲੋਂ ਦਰਜ ਵੀ ਕਰਵਾਇਆ ਵੀ ਮੈਂ ਮਾਰਿਆ। ਸਿੱਖਾਂ ਵਾਸਤੇ ਦੋਵੇਂ ਕਮੀਨੇ ਸੀ। ਪਰ ਖਾਲਸਾ ਜੀ, ਇਹ ਗੌਰਮੈਂਟ ਦੇ ਮਨ ਵਿੱਚ ਕੀ ਹੈ? ਮੱਖਣ ਸਿੰਘ ਦੇ ਨਾਂ ਨਾਲ ਸਿੰਘ ਅੱਖਰ ਲੱਗਦਾ ਤੇ ਸਿਰ ਤੇ ਜੂੜਾ ਸੀ, ਉਹ ਤਿੰਨ ਦਿਨ ਪਹਿਲਾਂ ਮਰਿਆ, ਉਹਦੀ ਇੱਕ ਧੇਲੇ ਦੀ ਵੀ ਸਹਾਇਤਾ ਨਹੀਂ। ਤੇ ਪਰਮਾਨੰਦ ਤਿੰਨ ਦਿਨ ਪਿੱਛੋਂ ਮੈਂ ਉਹਨੂੰ 75,000 ਰੁਪਇਆ ਦਿੱਤਾ ਗੌਰਮੈਂਟ ਨੇ। ਬੰਦੇ ਦੋਵੇਂ ਗੌਰਮੈਂਟ ਦੇ ਸੀ, ਪਰ ਉਹ ਸਿੱਖਾਂ ਦੇ ਘਰੇ ਜੰਮਿਆ, ਉਹ ਪੰਡਤਾਂ ਦੇ ਜੰਮਿਆ। ਦੱਸੋ ਵਿਤਕਰਾ ਕੌਣ ਕਰਦਾ? ਐਮਰਜੈਂਸੀ ਲੱਗੀ, ਪ੍ਰਧਾਨ ਜੀ ਬੈਠੇ, ਉਦੋਂ ਵੀ ਡਿਕਟੇਟਰ ਹੀ ਸਨ ਸੰਤ ਜੀ। ਆਪਾਂ 2 ਕਰੋੜ ਦੀ ਗਿਣਤੀ ਵਾਲੇ ਨੇ 40,000 ਨੇ ਗ੍ਰਿਫਤਾਰੀ ਦਿੱਤੀ ਆ 68 ਕਰੋੜ ਨੂੰ ਬੰਦ ਖਲਾਸੀ ਕਰਨ ਵਾਸਤੇ, ਕਰਾਉਣ ਵਾਸਤੇ। ਤੇ ਹੁਣ ਮੋਰਚਾ ਚੱਲ ਰਿਹਾ ਸਮੁੱਚੇ ਤੌਰ ਤੇ ਪੰਜਾਬੀਆਂ ਵਾਸਤੇ ਕਿ 68 ਕਰੋੜ ਦੀ ਗਿਣਤੀ ਵਾਲੇ ਵਿੱਚੋਂ 4,400 ਨੇ ਵੀ ਗ੍ਰਿਫਤਾਰੀ ਦਿੱਤੀ ਹੈ। 68 ਕਰੋੜ ਚੋਂ 4,400 ਨੀ, 2 ਕਰੋੜ ਚੋਂ 40,000। ਇਹ ਏਕਤਾ ਕਿਹੜੇ ਢੰਗ ਨਾਲ ਹੈ? ਫਿਰ ਤੁਸੀਂ ਕਿੰਨਾ ਮਰਜ਼ੀ ਕਹੀ ਜਾਓ, ਸਾਰੇ ਮੈਂ ਵੀ ਕਹੀ ਜਾਂਦਾ, ਸੰਤ ਜੀ ਬੋਲਦੇ, ਲੀਡਰ ਬਾਕੀ ਬੋਲੀ ਜਾਂਦੇ ਆ, ਕਦੇ ਉਹਨਾਂ ਨੇ ਵੀ ਕਿਹਾ ਤੁਹਾਡੀ ਏਕਤਾ ਨਾਲ ਅਸੀਂ ਸਹਿਮਤ ਹਾਂ? ਠੀਕ ਹੈ, ਸਿੱਖ ਵਾਧਾ ਨਹੀਂ ਕਰਦਾ, ਪਰ ਸਿੱਖ ਨੂੰ ਇਹ ਕਿੱਥੇ ਲਿਖ ਕੇ ਦਿੱਤਾ ਵੀ ਹਰ ਵੇਲੇ ਕੁੱਟ ਖਾਈ ਚੱਲੋ? ਸਿੱਖਾਂ ਦੀਆਂ ਧੀਆਂ ਨੰਗੀਆਂ ਕੀਤੀਆਂ, ਭੈਣਾਂ ਦੀ ਬੇਇੱਜ਼ਤੀ ਕੀਤੀ, ਘਰ ਲੁੱਟੇ ਗਏ, ਸੀਤਲ ਸਿੰਘ ਦੇ ਮੂੰਹ ਵਿੱਚ ਰਿਸ਼ਤਾ ਪਾਇਆ ਗਿਆ, ਬੈਰਲ ਆਪਣੀ ਸਟੇਨਗਨ ਗਵਾਚੀ, ਹਿੰਦੂ ਦੀ ਕੁੱਟ ਕੇ ਮਾਰ ਦਿੱਤਾ ਸਿੱਖ, ਸਟੇਨਗਨ ਤਾਂ ਗਵਾਚ ਗਈ ਕਿ ਬੀਬੀ ਇੰਦਰਾ ਸੀਤਲ ਸਿੰਘ ਆਪਾਂ ਨੂੰ ਹੁਣ ਦੇ ਦੇਵੇਗੀ? ਬੈਰਲਾਂ ਗਵਾਚੀਆਂ 2 ਮੇਰਠ ਵਿੱਚ, ਉਹ ਲੱਭੀਆਂ ਹਿੰਦੂ ਦੀ ਬੈਰਕ ਵਿੱਚੋਂ ਕੁੱਟ ਕੇ ਮਾਰਤਾ ਪਿਆਰਾ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦਾ, ਉਹ ਬੈਰਲਾਂ ਤਾਂ ਲੱਭ ਗਈਆਂ, ਪਿਆਰਾ ਸਿੰਘ ਦੇਵੇ ਇੰਦਰਾ ਜਿੱਥੋਂ ਦਿੰਦੀ ਹੈ। ਸੋ ਇਸ ਪਾਸੇ ਧਿਆਨ ਦਿਓ, ਤੇ ਘਰਾਂ ਵਿੱਚ ਆਪਸ ਵਿੱਚ ਈਰਖਾ ਵਿੱਚ ਆ ਕੇ ਤੇ ਘਰੀ ਬੈਠਣ ਦੀ ਕੋਸ਼ਿਸ਼ ਨਾ ਕਰੋ। ਇਹ ਮਤਾਂ ਖਿਆਲ ਕਰੋ ਵੀ ਜੇ ਮੋਰਚੇ 'ਚ ਘੱਟ ਸਿੰਘ ਗਏ ਤੇ ਆਪੇ ਲੌਂਗੋਵਾਲ ਦੀ ਬੇਇੱਜ਼ਤੀ ਹੋਵੇਗੀ ਜਾਂ ਭਿੰਡਰਾਂ ਵਾਲੇ ਦੀ ਹੋਵੇਗੀ, ਤਾਂ ਸਾਨੂੰ ਸਾਰਿਆਂ ਦੇ ਪੈਣਗੇ। ਆ ਬੋਕਰ ਹੁੰਦੀਆਂ, ਸੂਣ ਜਿਹਨੂੰ ਮਾਂਜਾ ਕਹਿੰਦੇ ਆ, ਝਾੜੂ ਵੀ ਕਹਿੰਦੇ ਆ, ਉਹਨੂੰ ਰੱਸੀ 'ਚ ਬੰਨ ਦੀਏ ਤੇ ਨੌਜਵਾਨ ਤੋਂ ਉਹਨੂੰ ਤੋੜੀ ਦਾ ਉਹ, ਤੇ ਜੇ ਇੱਕ ਕਤੀਲਾ ਦੇ ਦਈਏ 5 ਸਾਲ ਦਾ ਮੁੰਡਾ ਵੀ ਚੂਰਾ ਚੂਰਾ ਕਰ ਦਿੰਦਾ। ਤੇ ਹੁਣ ਆਪਾਂ ਦੇਖ ਲਓ, ਇੱਕ ਮੁੱਠ ਰਹਿ ਕੇ ਇੱਕ ਸੁੰਨ ਬਣਾ ਕੇ ਚੱਲਣਾ ਕਿ ਜਾਂ 5 ਚਪੇੜ ਬਣਾ ਕੇ ਚੱਲਣਾ? ਪੀੜ ਜਿਹੜੀ ਚੀਜ਼ ਦੀ ਜ਼ਿਆਦਾ ਲੱਗਦੀ ਉਹ ਬਣਾ ਲਓ। ਏਕਤਾ ਦਾ ਸਬੂਤ ਆਪਾਂ ਅੱਗੇ ਵੀ ਦਿੱਤਾ ਸੰਗਤ ਨੇ, ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਨਾ ਪ੍ਰਾਮ ਹੋਵੋ ਜੀ ਮੋਰਚਾ ਢਿੱਲਾ ਹੋ ਗਿਆ, ਮੋਰਚਾ ਮੁਲਤਵੀ ਹੋਣ ਲੱਗਾ। ਸੰਤਾਂ ਨੇ ਬੜਾ ਸੋਹਣਾ ਪਰਸੋਂ ਚੌਥੇ ਇੱਕ ਸ਼ਬਦ ਵਰਤਿਆ ਸੀ, ਕਹਿਣ ਲੱਗੇ ਸੀ ਮੋਰਚਾ ਮੁਲਤਵੀ ਕਰਨ ਵਾਲਿਆਂ ਨੂੰ ਬੇਨਤੀ ਕਰਾਂਗੇ ਵੀ ਉਹ ਬਾਣੀ ਪੜਿਆ ਕਰਨ, ਉਹਨਾਂ ਦਾ ਇਰਾਦਾ ਦ੍ਰਿੜ ਹੋ ਜਾਵੇ, ਹੁਣ ਜਾਂ ਸਿਰ ਲੱਗੂਗਾ ਤੇ ਜਾਂ ਕੁਝ ਮਿਲੂਗਾ, ਮੋਰਚਾ ਮੁਲਤਵੀ ਹੋਣ ਦੀ ਝਾਕ ਮੁਕਾ ਦਿਓ। ਸੋ ਸੰਗਤ ਦੇ ਚਰਨਾਂ ਵਿੱਚ ਬੜੀ ਨਿਮਰਤਾ ਸਹਿਤ ਬੇਨਤੀ ਹੈ, ਜੇ ਭਾਈ ਜੱਸਾ ਸਿੰਘ ਗੁਰਮੁਖ ਪਿਆਰੇ ਸੂਰਬੀਰ ਯੋਧੇ ਦੀ ਆਪਾਂ ਯਾਦ ਮਨਾ ਰਹੇ ਹਾਂ, ਇਹਦਾ ਮਤਲਬ ਇਹ ਨਹੀਂ ਕਿ ਨਿਗਾਹ ਪ੍ਰਾਂਤ ਵੱਲ ਹੋ ਵੀ ਕਦੋਂ ਕਣਕਾਂ ਵਰਤੇ ਤੇ ਲੈ ਕੇ ਚੱਲ ਗਏ। ਇੱਥੋਂ ਕੁਝ ਆਪਾਂ ਨੂੰ ਲੈ ਕੇ ਜਾਣਾ ਚਾਹੀਦਾ, ਸ਼ਸਤਰਧਾਰੀ ਹੋਣਾ, ਪਿਆਰ ਪ੍ਰਚਾਰਨ, ਅਖਬਾਰਾਂ ਵਾਲਿਆਂ ਨੂੰ ਖ਼ਬਰ ਦੁਬਾਰਾ ਵੀ ਨਹੀਂ ਦਿੱਤੀ, ਪਤਾ ਨਹੀਂ ਕੀ ਕਾਰਨ ਹੈ। ਇੰਦਰਾ ਨੇ ਇੱਕ ਗੱਲ ਕਹੀ ਹੈ, ਆਖੇ ਜੀ ਸਿੱਖ ਹਥਿਆਰ ਲੈ ਕੇ ਵਿਚਰਦੇ ਕਿਉਂ ਹੈ? ਉਹਨੂੰ ਪੁੱਛ ਲਵੇ ਤੁਸੀਂ ਵੀ, ਮੈਨੂੰ ਤਾਂ ਦੱਸਦੀ ਨਹੀਂ, ਪਤਾ ਨਹੀਂ ਕੀ ਗੱਲ ਹੈ, ਤੁਹਾਨੂੰ ਦੱਸ ਦੇਵੇ ਵੀ ਇੰਦਰਾ ਅਸੀਂ ਨਾ ਤਾਂ ਤੇਰੇ ਸਿੱਖ ਹਾਂ ਤੇ ਨਾ ਤੇਰੇ ਪਿਓ ਨਹਿਰੂ ਦੇ ਹਾਂ, ਅਸੀਂ ਸਿੱਖ ਹਾਂ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਉਹਦੇ ਸਿੱਖ ਹਾਂ। ਤੇ ਜਿਨ੍ਹਾਂ ਵਡੇਰਿਆਂ ਦੀ ਯਾਦ ਵਿੱਚ ਅਸੀਂ ਬੈਠੇ ਹਾਂ, ਪਹਿਲਾਂ ਉਹਨਾਂ ਦਾ ਪਿਛੋਕੜ ਪੜ੍ਹ ਲਿਆ ਵੀ ਉਹ ਕੌਣ ਸੀ, ਹੁਣ ਤੇਰੇ ਆਖੇ ਲੱਗ ਜਾਈਏ ਕਿ ਅਸੀਂ ਆਪਦੇ ਗੁਰੂ ਦੇ ਲੱਗ ਜਾਈਏ? ਸਾਡੇ ਪਿਤਾ ਵਾਲਾ ਹੁਕਮ ਹੈ ਸ਼ਾਸਤਰਾਂ ਬਿਨਾਂ ਮੈਂ ਦਰਸ਼ਨ ਹੀ ਦੇਣੇ ਜਿਹੜਾ ਮੇਰੇ ਕੋਲ ਆਊਗਾ। ਜਿਹਨੇ ਮੇਰੇ ਦਰਸ਼ਨ ਕਰਨੇ ਉਹ ਸ਼ਾਸਤਰਧਾਰੀ ਹੋ ਕੇ ਆਇਓ, ਜਿਹਨੇ ਮੇਰੇ ਦਰਸ਼ਨ ਨਹੀਂ ਕਰਨੇ ਉਹਦੀ ਮਰਜ਼ੀ। ਆਪਣਾ ਰਹਿਬਰ ਕਹਿ ਰਿਹਾ ਸ਼ਾਸਤਰਾਂ ਸਮੇਤ ਆਓ, ਉਹਨਾਂ ਦਾ ਪੈਰੋਕਾਰ ਕਹਿ ਰਿਹਾ ਕਿ ਰਹਿਬਰ ਨੂੰ ਤੂੰ ਸ਼ਾਸਤਰ ਧਾਰ ਕੇ ਆ, ਤੇ ਮਨ ਘੜਤ ਗੱਲ ਨਹੀਂ ਪੜ੍ਹ ਲਿਓ ਤੁਲਸੀ ਰਮਾਇਣ। ਤੁਲਸੀ ਜੀ ਨੇ ਆਰਾਧਨਾ ਕੀਤੀ, ਰਾਮ ਚੰਦਰ ਜੀ ਪ੍ਰਗਟ ਹੋ ਗਏ ਤੇ ਮੱਥਾ ਨਹੀਂ ਟੇਕਿਆ ਤੁਲਸੀ ਜੀ ਨੇ, ਤੇ ਉਹ ਪੁੱਛਦੇ ਭਗਵਾਨ ਵੀ ਮੱਥਾ ਨਹੀਂ ਟੇਕਦਾ, ਗੁੱਸੇ ਹੋ ਗਏ, ਕਹਿੰਦਾ ਜੀ ਮੱਥਾ ਕਿਹਨੂੰ ਟੇਕਾਂ, ਤੁਸੀਂ ਉਹ ਹੈ ਹੀ ਨਹੀਂ। ਰਾਮ ਚੰਦਰ ਜੀ ਕਹਿਣ ਲੱਗਾ ਮੈਂ ਉਹੀ ਹਾਂ, ਮੱਥਾ ਟੇਕ ਲਿਆ। ਕਹਿੰਦਾ ਉਹ ਨਹੀਂ ਗੱਲ ਬਣਦੀ, ਤੇਰੇ ਜੂੜਾ ਠੀਕ ਸੁੰਦਰ ਹੈਗਾ, ਦਾੜਾ ਕੁਦਰਤ ਨੇ ਤੈਨੂੰ ਨਹੀਂ ਦਿੱਤਾ, ਕ੍ਰਿਸ਼ਨ ਜੀ ਤੇ ਰਾਮ ਚੰਦਰ ਦੇ ਦਾੜਾ ਨਹੀਂ ਆਇਆ, ਬਾਕੀ ਸਾਰੇ ਅਵਤਾਰਾਂ ਦੇ ਆਏ ਹੈ। ਨਾ ਤੇਰੇ ਕੋਲੇ ਧਨ ਸ਼ਾਹ, ਨਾ ਤੇਰੇ ਕੋਲੇ ਤੀਰ ਹੈ, ਤੈਨੂੰ ਮੱਥਾ ਕਿਵੇਂ ਟੇਕ ਲਵਾਂ। ਤੁਲਸੀ ਜੀ ਨੇ ਕਿਹਾ ਜੇ ਮੱਥਾ ਟਿਕਾਉਣਾ ਤਾਂ ਤੁਲਸੀ ਮਸਤਕ ਤੌਰ ਟਿਕਾ, ਧਨ ਸ਼ਬਾਨ ਹੋਇਆ ਹੱਥ। ਤੁਲਸੀ ਜੀ ਕਹਿੰਦੇ ਮੇਰਾ ਮੱਥਾ ਤੈਨੂੰ ਤਾਂ ਟਿਕੂ ਜੇ ਧਨ ਤੇ ਤੀਰ ਤੇਰੇ ਕੋਲ ਹੈ। ਨਿਗਾਹ ਮਾਰ ਲਓ ਕਿੰਨਾ ਕੰਮ ਉਲਟਾ ਹੈ। ਪੈਰੋਕਾਰ ਰਹਿਬਰ ਨੂੰ ਕਹਿੰਦਾ ਤੇ ਇਧਰ ਰਹਿਬਰ ਪੈਰੋਕਾਰ ਨੂੰ ਕਹਿੰਦਾ ਵੀ ਛਾਤਰ ਧਾਰ ਕੇ ਆ, ਸ਼ਾਸਤਰਾਂ ਤੋਂ ਬਿਨਾਂ ਤੂੰ ਭੇਡੂ ਵਰਗਾ ਭੇਡ ਵਰਗਾ, ਬਿਨਾਂ ਸ਼ਾਸਤਰ ਕੇ ਸਿੰਘ ਨਰੰਗ ਭੇਡ ਜਾਨੋ, ਗਹਿ ਕਾਨ ਪਾਕੋ ਕਿਤਾ ਲਾ ਸੁਧਾਨੋ, ਇਹੀ ਮੋਰ ਆ ਗਿਆ ਸੁਣੋ ਹੇ ਪਿਆਰੇ, ਬਿਨਾਂ ਸ਼ਾਸਤਰ ਕੇ ਸਿੰਘ ਨਾ ਦੇਵੋ ਦਿਦਾਰੇ। ਅਸ ਕਿਰਪਾਨ ਖੰਡੋ ਖੜਗ ਤੁਪਰ ਪੀਰ, ਸਹਿਬ ਸਰੋਈ ਸਹਿਤੀ ਯਹਿ ਹਮਾਰੇ ਪੀਰ। ਉਹਨਾਂ ਦੇ ਸਪੁੱਤਰਾਂ ਨੂੰ, ਉਹਨਾਂ ਦੇ ਪੈਰੋਕਾਰਾਂ ਨੂੰ ਅੱਜ ਉੱਠ ਕੇ ਪ੍ਰਧਾਨ ਮੰਤਰੀ ਬਣ ਕੇ ਕਹਿੰਦੀ ਹੈ ਕਿ ਸ਼ਾਸਤਰ ਨਹੀਂ ਲੈ ਕੇ ਫਿਰਨਾ ਚਾਹੀਦਾ, ਤੇ ਜਿਨ੍ਹਾਂ ਦਾ ਤੱਕੜੀ ਤੋਲਣ ਦਾ ਕੰਮ ਹੈ ਤੇ ਜਨੇਊ ਕੱਚ ਪਾ ਕੇ ਤੇ ਕੇਵਲ ਪੂੰਜੀ ਬੰਨਣ ਦਾ ਕੰਮ ਹੈ, ਅੱਜ ਉਹਨਾਂ ਦੇ ਲੋਕ 230 ਗ੍ਰਨੇਡ ਰੱਖ ਰਿਹਾ ਪਵਨ ਕੁਮਾਰ 230। ਹਿੰਦੂ ਸੁਰੱਖਿਆ ਸਮਿਤੀ ਪਟਿਆਲੇ ਦਾ ਪ੍ਰਧਾਨ ਪਵਨ ਕੁਮਾਰ, ਉਹਦੇ ਕੋਲੋਂ 230 ਗ੍ਰਨੇਡ ਨਿਕਲੇ ਹੈ ਤੇ ਬਰੀ ਵੀ ਕਰ ਦਿੱਤਾ, ਕੋਈ ਕੁੱਟ ਮਾਰਨੇ ਟੈਰੋਰੇਸ਼ਨ ਨਹੀਂ। ਤੇ ਜੇ ਸਿੱਖ ਦੇ ਪੁੱਤਰ ਕੋਲੋਂ ਖਾਲੀ ਕਾਰਤੂਸ ਵੀ ਕੋਈ ਨਹੀਂ ਫੜਿਆ ਤੇ ਪੁੱਠਾ ਲਮਕਾ ਦਿੱਤਾ ਤੇ ਸਿੱਖਾਂ ਲੰਘਾ ਲੰਘਾ ਕੇ ਪੇਟਵੀ ਜੀ ਮਾਰ ਦਿੱਤਾ, ਕੀ ਗ੍ਰਨੇਡ ਦਾ ਲਸੰਸ ਬਣਦਾ ਤੁਸੀਂ ਸੋਚ ਲਓ ਖਾਲਸਾ ਜੀ। ਜੇ ਪਵਨ ਕੁਮਾਰ 230 ਰੱਖ ਸਕਦਾ ਤੇ ਮੈਂ ਬੇਨਤੀ ਕਰਾਂਗਾ ਤੇ ਐਲਾਨ ਵੀ ਕਰਾਂਗਾ ਤੁਹਾਨੂੰ, ਜਦੋਂ ਉਹਨਾਂ ਕੋਈ ਲੋੜ ਨਹੀਂ ਲਸੰਸਾਂ ਦੀ। ਜੇ ਆਨੰਦਪੁਰ ਦਾ ਮਤਾ ਲੈਣਾ ਤੇ ਮਤੇ ਦੀ ਕਾਪੀ ਪ੍ਰਧਾਨ ਜੀ ਬੈਠੇ ਹੁਕਮ ਕਰ ਦੇਣਗੇ, ਉਹ ਆਪਣੇ ਸੇਵਕਾਂ ਨੂੰ, ਉਹਨਾਂ ਤੋਂ ਕਾਪੀ ਲਓ ਆਨੰਦਪੁਰ ਦੇ ਮਤੇ ਦੀ, ਇੱਕ ਉਹ ਰੱਖੋ ਖੀਸੇ ਚ ਤੇ ਹਥਿਆਰ ਰੱਖੋ ਗਾਤਰੇ। ਜਿਹੜਾ ਪੁਲਿਸ ਕਰਮਚਾਰੀ ਕਹਿੰਦਾ ਖਾਲਸਾ ਜੀ ਲਸੰਸ ਕਿੱਥੇ ਹੈ, ਉਹਨੂੰ ਕਹਿ ਜੀ ਆਨੰਦਪੁਰ ਦਾ ਮਤਾ। ਉਹ ਪੁੱਛੂਗਾ ਕਿ ਇੱਥੇ ਕਿੱਥੇ ਲਿਖਿਆ, ਛੇਵਾਂ ਪਹਿਰਾ ਵਿਖਾ ਦਿਓ। ਛੇਵੇਂ ਪਹਿਰੇ ਚ ਲਿਖਿਆ 12 ਬੋਰ ਪਿਸਤੌਲ ਤੋਂ ਲੈ ਕੇ ਕਾਰਬਾਈਨ ਤੱਕ ਕਿਸੇ ਲਸੰਸ ਦੀ ਲੋੜ ਨਹੀਂ। ਉਹਨੂੰ ਕਹੋ ਜੀ ਅਕਾਲੀ ਦਲ ਦਾ ਆਨੰਦਪੁਰ ਦਾ ਮਤਾ ਹੈ ਤੇ ਅਸੀਂ ਆ ਪੰਥ ਦੇ ਸੇਵਾਦਾਰ ਅਕਾਲੀ ਦਲ ਦੇ ਨਾਲ ਹਾਂ ਤੇ 8-9-10 ਮੈਂਬਰਾਂ ਦੇ ਨਾਂ ਵੀ ਲਿਖਿਆ, ਉਹ ਪੜ੍ਹਾ ਦਿਓ ਉਸ ਪਹਿਰੇ ਤੁਸੀਂ ਇਹਨਾਂ ਲੀਡਰਾਂ ਨੇ ਪਾਸ ਕੀਤਾ, ਪਹਿਲਾਂ ਉਹਨਾਂ ਨੂੰ ਪੁੱਛੋ ਜਾ ਕੇ ਤੇ ਫਿਰ ਰਿਵਾਲਵਰ ਦੇਵਾਂਗੇ। ਤੇ ਜੇ ਕਹਿਣ ਨਹੀਂ ਉਹਨਾਂ ਨੂੰ ਤਾਂ ਪੁੱਛਣਾ ਵੀ ਤੁਹਾਥੋਂ ਖਾਣਾ, ਫਿਰ 3 ਵੱਖੀ ਵਿੱਚ ਵੀ ਕੱਢ ਦਿਓ, ਆਪ ਗਾਂਹ ਹੋ ਜਾਇਓ। ਆਪਾਂ ਸਿੱਖ ਗੁਰੂ ਦੇ ਹਾਂ। ਹਾਂ ਇੱਕ ਬੇਨਤੀ ਕਰੂੰਗਾ, ਹਥਿਆਰ ਕੋਲ ਰੱਖ ਕੇ ਦੁਕਾਨ ਲੁੱਟਣੀ, ਆ ਮੇਰੇ ਨਾਂ ਤੇ ਬੜਾ ਸਿਆਪਾ ਸ਼ੁਰੂ ਕੀਤਾ ਕਈਆਂ ਨੇ, ਦੁਕਾਨ ਲੁੱਟਣੀ, ਘਰ ਕਿਸੇ ਦਾ ਲੁੱਟਣਾ, ਕਿਸੇ ਮਾਸੂਮ ਨੂੰ ਮਾਰਨਾ, ਕਿਸੇ ਧੀ ਭੈਣ ਦੀ ਇੱਜ਼ਤ ਲੁੱਟਣੀ, ਇਹਦੇ ਖਾਲਸਾ ਜੀ ਮੈਂ ਸਖ਼ਤ ਵਿਰੁੱਧ ਹਾਂ। ਕਿੰਨਾ ਕਿਸੇ ਨੇ ਲੜਕ ਜੇ, ਭਾਵੇਂ ਨਰਕਧਾਰੀਆਂ ਦੀ ਧੀ ਭੈਣ ਹੋਵੇ, ਭਾਵੇਂ ਰਾਧਾ ਸਵਾਮੀ ਦੀ ਹੋਵੇ, ਤੇ ਕਿਤੇ ਐਸਾ ਸਮਾਂ ਭਿਆਨਕ ਆ ਜਾਵੇ, ਇਹਨਾਂ ਲੋਕਾਂ ਦੀਆਂ ਧੀਆਂ ਭੈਣਾਂ ਆਪਣੇ ਘਰੇ ਆ ਜਾਣ, ਆਪਾਂ ਆਪਣੀਆਂ ਭੈਣਾਂ ਬਣਾ ਕੇ ਰੱਖਣੀਆਂ, ਇੱਜ਼ਤ ਨਹੀਂ ਕਿਸੇ ਦੀ ਲੁੱਟਣੀ, ਇਹ ਜੀਵਨ ਰੱਖਣਾ। ਸੋ ਹਥਿਆਰਾਂ ਦੇ ਸੰਬੰਧ ਵਿੱਚ ਇਹੀ ਬੇਨਤੀ ਹੈ, ਸ਼ਸਤਰਧਾਰੀ ਹੋਵੋ, ਹਥਿਆਰ ਰੱਖ ਕੇ ਨਿਹੱਥੇ ਨੂੰ ਮਾਰਨਾ, ਨਿਰਦੋਸ਼ੇ ਨੂੰ ਮਾਰਨਾ, ਦੁਕਾਨ ਲੁੱਟਣੀ, ਮਾਸੂਮ ਦਾ ਗਲ ਘੁੱਟਣਾ, ਧੀ ਭੈਣ ਦੀ ਇੱਜ਼ਤ ਤੱਕਣੀ, ਏਦੋਂ ਵੱਡਾ ਪਾਪ ਨਹੀਂ ਸਿੱਖ ਵਾਸਤੇ। ਤੇ ਸ਼ਸਤਰਧਾਰੀ ਹੋ ਕੇ ਹੱਕ ਨਾ ਲੈਣਾ, ਏਦੋਂ ਵੱਡਾ ਵੀ ਪਾਪ ਕੋਈ ਨਹੀਂ। ਨਾ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਜਹਾਂਗੀਰ ਤੋਂ ਕੋਈ ਲਾਇਸੈਂਸ ਲਿਆ ਸੀ, ਤੇ ਨਾ ਗੁਰੂ ਦਸਵੇਂ ਪਾਤਸ਼ਾਹ ਨਰੰਗੇ ਤੋਂ ਕੋਈ ਲਾਇਸੈਂਸ ਲਿਆ ਸੀ। ਗੁਰੂ ਦੇ ਸਿੱਖ ਤੇ ਗੁਰੂ ਦੀ ਆਗਿਆ ਤੇ ਚੱਲੋ, ਬਾਹਵਣੀ ਦੇ ਸਿੱਖ ਤੇ ਉਹਦੀ ਆਗਿਆ ਤੇ ਚੱਲੋ। ਮੈਂ ਆਪਣੇ ਵੱਲੋਂ ਇਹ ਸ਼ਰਨਾਜਲੀ ਸਮਝਦਾ ਹਾਂ ਕਿ ਭਾਈ ਜੱਸਾ ਸਿੰਘ ਨੇ ਜਾਲਮਾਂ ਦੇ ਦੰਡ ਖੱਟੇ ਕਰਨ ਵਾਸਤੇ ਜਿਸ ਤਰੀਕੇ ਦੇ ਨਾਲ ਸੂਰਬੀਰਤਾ ਤੇ ਸਿਆਣਪ ਨਾਲ ਤੇ ਬਾਣੀ ਪੜ੍ਹ ਕੇ ਜੀਵਨ ਬਤੀਤ ਕੀਤਾ, ਉਹੋ ਜਿਹਾ ਜੀਵਨ ਬਣਾਜੇ, ਇਹ ਸੱਚੀ ਸ਼ਰਧਾਂਜਲੀ ਹੋਵੇਗੀ। ਬੋਲਦਿਆਂ ਕੋਈ ਗਲਤੀ ਨਾਲ ਅੱਖਰ ਕੋਈ ਵਰਤਿਆ ਗਿਆ ਹੋਵੇ, ਸਾਧ ਸੰਗਤ ਦੇ ਦਰਦਾਂ ਨੂੰ ਮਾਣਾ ਸੇਵ, ਅਨਪੜ੍ਹ ਤੇ ਅਣਜਾਣ ਜਾਣ ਕੇ ਸਾਰੀ ਸੰਗਤ ਮਾਫ਼ੀ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ।
ਜਥੇਦਾਰ ਜਗਦੇਵ ਸਿੰਘ ਦੀ ਤਲਵੰਡੀ, ਬੋਲੇ ਸੋ ਨਿਹਾਲ।
ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਜੁੜੇ ਹੋਏ ਇਸ ਦੂਰ ਸਟੂਡੈਂਟ ਫਰੈਂਡਸ ਫੈਡਰੇਸ਼ਨ ਦੇ ਨੌਜਵਾਨ ਤੇ ਪੰਥ ਦੇ ਮੁਖੀ ਸੱਜਣ ਸਾਰਿਆਂ ਨੂੰ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਲ ਇੰਡੀਆ ਸ਼ਡਿਊਲਡ ਫੈਡਰੇਸ਼ਨ ਦੇ ਜੋ ਇਹਨਾਂ ਦਾ ਜਨਰਲ ਇਕੱਠ ਹੈ, ਡੈਲੀਗੇਟ ਇਜਲਾਸ ਹੈ, ਉਹਦੇ ਨਾਲ ਹੀ ਜੋ ਮਹਿਤੇ ਵਿਖੇ ਇਸ ਤਿਆਰੀ ਸਰਕਾਰ ਦੇ ਕਰਮਚਾਰੀਆਂ ਪੁਲਿਸ ਦੇ ਹੱਥੋਂ ਸ਼ਹੀਦ ਹੋਏ ਨੇ ਸਿੰਘ, ਉਹਨਾਂ ਨੂੰ ਵੀ ਆਪਾਂ ਸ਼ਰਧਾਂਜਲੀ ਦੇਣੀ ਹੈ। ਤੋ ਜਿੱਥੇ ਤੱਕ ਫੈਡਰੇਸ਼ਨ ਦੇ ਇਸ ਨੌਜਵਾਨਾਂ ਦਾ ਵਿਦਿਆਰਥੀ ਵਿੰਗ ਦਾ ਸ਼ੁਰੂ ਵਿੱਚ ਹੀ ਜੋ ਫਾਊਂਡਰ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਸੱਜਣ ਅੱਜ ਨਵੇਂ ਚਿਹਰੇ ਮੂਹਰੇ ਆਏ ਨੇ। ਉਹਨਾਂ ਦਾ ਰੋਲ ਜੋ ਰਿਹਾ ਉਹ ਵੀ ਸਾਰਾ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਹੋਇਆ। ਅੱਜ ਦਾ ਵੀ ਜੋ ਫੈਡਰੇਸ਼ਨ ਦਾ ਰੋਲ ਹੈ ਇਹ ਵੀ ਲਿਖਿਆ ਜਾਣਾ। ਪਿੱਛੇ ਜੋ ਸਮਾਂ ਇਹਨਾਂ ਨੇ ਦਿੱਤਾ ਫੈਡਰੇਸ਼ਨ ਨੇ ਉਹ ਵੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ। ਅੱਜ ਜੋ ਮੌਜੂਦਾ ਦੌਰ ਚੱਲ ਰਿਹਾ ਇਹਦੇ ਵਿੱਚ ਇਹ ਅਤਕਥਨੀ ਨਹੀਂ ਕਿ ਭਾਈ ਅਮਰੀਕ ਸਿੰਘ ਨੇ ਔਰ ਉਹਨਾਂ ਦੇ ਆਪਣੇ ਸਾਥੀਆਂ ਨੇ ਬਹੁਤ ਚੰਗਾ ਰੋਲ ਅਦਾ ਕੀਤਾ। ਤੋ ਅੱਜ ਜਿੱਥੇ ਅਸੀਂ ਇਸ ਨੌਜਵਾਨ ਜਿਹੜੇ ਅੱਜ ਦੇ ਬੱਚੇ ਨੇ ਜਿਨ੍ਹਾਂ ਨੇ ਕੱਲ ਦੇਸ਼ ਦੇ ਵਾਰਸ ਬਣਨਾ ਔਰ ਦੇਸ਼ ਦੀ ਕੌਮ ਦੀ ਬਾਗਡੋਰ ਸੰਭਾਲਣੀ ਹੈ, ਇਹਨਾਂ ਪ੍ਰਤੀ ਸਾਰਿਆਂ ਨੇ ਆਪਣੀਆਂ ਸ਼ੁਭ ਇਛਾਵਾਂ ਇਹਨਾਂ ਪ੍ਰਤੀ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਹੈ। ਇਸ ਜਥੇਬੰਦੀ ਨੂੰ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਕੌਮ ਦੀ ਸੇਵਾ ਕਰਨ ਦਾ ਬਲ ਪ੍ਰਦਾਨ ਕਰਨ। ਉੱਥੇ ਨਾਲ ਲੱਗਦਾ ਹੀ ਜੋ ਮੌਜੂਦਾ ਮਜ਼ੋਰਤਾ ਸਾਡਾ ਚੱਲ ਰਿਹਾ ਉਹਦੇ ਮੁਤਲਕ ਵੀ ਵਿਚਾਰਾਂ ਕਰਨੀਆਂ ਨੇ। ਅਸੀਂ ਇਸ ਮੋਰਚੇ ਵਿੱਚ ਜੋ ਅੰਕੜੇ ਮੋਰਚਾ ਸਮਾਚਾਰ ਤੇ ਰਾਹੀਂ ਤੁਸੀਂ ਸਾਰਿਆਂ ਨੇ ਪੜ੍ਹਦੇ ਸੁਣਦੇ ਹੋ, ਕਿਧਰੇ ਲੱਖਾਂ ਤੋਂ ਜ਼ਿਆਦਾ ਗ੍ਰਿਫਤਾਰੀਆਂ, ਸੈਂਕੜਿਆਂ ਤੋਂ ਉੱਤੇ ਸ਼ਹਾਦਤਾਂ, ਔਰ ਇਹ ਸਾਰਾ ਕੁਝ ਜੋ ਇਹ ਡੈਮੋਕ੍ਰੇਸੀ ਯੁੱਗ ਵਿੱਚ ਇਹ ਇੱਕ ਪ੍ਰੋਟੈਸਟ ਹੁੰਦੇ ਹੈ, ਵੱਡੀਆਂ ਵਿਸ਼ਾਲ ਰੈਲੀਆਂ ਕਰਨੀਆਂ, ਧਰਨੇ ਦੇਣੇ, ਸੱਤਿਆਗ੍ਰਹਿ ਕਰਨਾ, ਜੇਲ੍ਹਾਂ ਜਾਣਾ, ਇਹਦੇ ਖਿਲਾਫ਼ ਇਹ ਤਸ਼ੱਦਦ ਕਹਿ ਰਹੇ ਹੈ ਗੌਰਮੈਂਟ ਵੱਲੋਂ। ਜੇ ਗੌਰਮੈਂਟ ਗੋਲੀਆਂ ਮਾਰ ਕੇ ਉਤਰਿਆ ਹੈ ਕੌਮਾਂ ਦੇ ਬੱਚਿਆਂ ਦਾ ਸਿਰਾਂ ਦਾ ਨਾਮ ਰੱਖ ਦੇਵੇ, ਜਾਂ ਤੇ ਮੁਗਲ ਸਰਕਾਰ ਨੇ ਰੱਖਿਆ ਸੀ ਜਾਂ ਫਿਰ ਇਹ ਇੰਦਰਾ ਗਾਂਧੀ ਵੀ ਇਸ ਸੂਬੇਦਾਰ ਦਰਬਾਰਾ ਸਿੰਘ ਨੇ ਇਹ ਸਿਰਾਂ ਦਾ ਨਾਮ ਰੱਖਿਆ। ਇਸ ਲਈ ਸਾਨੂੰ ਸਾਰਾ ਕੁਝ ਸਾਡੇ ਸਾਹਮਣੇ ਹੈ। ਅਸੀਂ ਜੋ ਵੀ ਪ੍ਰੋਟੈਸਟ ਔਰ ਜਮਹੂਰੀਅਤ ਵਿੱਚ ਰਹਿੰਦਿਆਂ ਹੋਇਆ ਡੈਮੋਕ੍ਰੇਸੀ ਵਿੱਚ ਰਹਿੰਦਿਆਂ ਹੋਇਆ ਜਿੰਨੇ ਸਾਡੇ ਹੁਣ ਤੱਕ ਮੋਰਚੇ ਲੱਗੇ ਹੈ ਪੰਥ ਦੇ ਸਾਰਿਆਂ ਦੇ ਨਾਲੋਂ ਇਹਦੀ ਵਿਲੱਖਣਤਾ ਇਹ ਹੈ ਕਿ ਸਾਰੇ ਰਿਕਾਰਡ ਮਾਤ ਪਰ ਦਿੱਤੇ ਔਰ ਇਹਦੀਆਂ ਸਾਰੇ ਸਮੂਹ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਸਹਿਯੋਗ ਦਿੱਤਾ ਉਹ ਵੀ ਕਥਨ ਤੋਂ ਬਾਹਰ। ਤੇ ਗੌਰਮੈਂਟ ਜੋ ਪ੍ਰਾਵਰ ਟਸਟ ਤੋਂ ਮਤ ਨਹੀਂ ਹੋਈ, ਵੇਖਣਾ ਇਹ ਹੈ ਕਿ ਅਸੀਂ ਅੱਗੇ ਕੀ ਕਰਨਾ। ਇਹ ਮੋਰਚਾ ਗੌਰਮੈਂਟ ਇਹ ਸਮਝਦੀ ਹੈ ਕਿ ਮੋਰਚੇ ਨੂੰ ਲੰਮਿਆਂ ਕਰਕੇ ਔਰ ਇਹਦੀ ਹੌਲੀ ਹੌਲੀ ਲੋਕਾਂ ਨੂੰ ਵਰਕਰਾਂ ਨੂੰ ਇਹ ਹੰਭ ਜਾਣਗੇ, ਆਪੋ ਵਿੱਚ ਹੀ ਜਾ ਕੇ ਘਰਾਂ ਦੇ ਕੰਮ ਕਰਨ ਲੱਗ ਜਾਣਗੇ। ਜਾਂ ਇਹਨਾਂ ਨੂੰ ਇਹ ਵੀ ਖਿਆਲ ਹੈ ਕਿ ਹੋਰ ਨਹੀਂ ਤਾਂ ਇਹਨਾਂ ਲੀਡਰਾਂ ਨੂੰ ਆਪੋ ਵਿੱਚ ਹੀ ਲੜਾ ਦਿੱਤਾ ਜਾਊ। ਜਿੱਥੇ ਤੱਕ ਭਰਾਓ ਇਹ ਗੌਰਮੈਂਟ ਦੀ ਇਹ ਮਨਸ਼ ਹੈ, ਇਹ ਕਦੇ ਚਿੱਤ ਪੂਰੀ ਨਹੀਂ ਹੋਣੀ। ਔਰ ਇਸ ਕਰਕੇ ਮੈਂ ਸਪਸ਼ਟ ਕਰਨਾ ਚਾਹੁੰਦਾ ਜਿੱਥੇ ਤੱਕ ਇਖਤਲਾਫ ਮਤ ਭੇਦ ਉਹ ਜਿਉਂਦੀਆਂ ਜਾਗਦੀਆਂ ਜਮਾਤਾਂ ਚ ਕੌਮਾਂ ਚ ਹੋਇਆ ਕਰਦੇ, ਇਹ ਨਹੀਂ ਕਿ ਐਸਾ ਜਿਹੜਾ ਪੰਥ ਦੇ ਅੰਦਰ ਤਰੇੜਾ ਪਾ ਕੇ ਕੋਈ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ
ਜਾਂ ਮੋਰਚੇ ਨੂੰ ਫੇਲ ਕਰਨ ਵਾਲੀ ਗੱਲ ਉਹ ਕਾਬਲੇ ਬਰਦਾਸ਼ਤ ਨਹੀਂ। ਠੀਕ ਹੈ ਕਿ ਸਾਡੇ ਧਰਮਯੁੱਧ ਦੇ ਮੋਰਚਾ ਦੇ ਡਿਕਟੇਟਰ ਸੰਤ ਚੰਦ ਸਿੰਘ ਜੀ ਦਾ ਬਹੁਤ ਨਿੱਘਾ ਸੁਭਾਅ ਹੈ, ਹੋਰ ਵੀ ਵਾਹਿਗੁਰੂ ਉਹਨਾਂ ਨੂੰ ਕਿਰਪਾ ਕਰਨ, ਨਿੱਘੇ ਠੰਡੇ ਰਹਿਣ। ਪਰ ਇਹਦੇ ਨਾਲ ਮਤਲਬ ਇਹ ਨਹੀਂ ਵੀ ਕੌਮ ਵੀ ਨਾਲ ਠੰਡੀ ਪੈ ਜੇ, ਕੌਮ ਚੜ੍ਹਦੀਆਂ ਕਲਾਂ 'ਚ ਰਹਿਣੀ ਚਾਹੀਦੀ। ਇਸ ਲਈ ਜੋ ਇਹ ਸੁਝਾਅ ਨੇ ਅੱਜ ਪੰਥਕ ਇਕੱਠ, ਕੋਈ ਵੀ ਫੈਸਲਾ ਅਸੀਂ ਸਾਰੇ ਠੀਕ ਹੈ ਕਿ ਲੋਕਾਂ ਨੂੰ ਦੱਸ ਦਿੱਤਾ, ਹਿੰਦੁਸਤਾਨ ਦੇ ਦੁਨੀਆ ਭਰ ਦੇ ਲੋਕਾਂ ਨੇ ਸਾਡੇ ਵੱਲ ਵੇਖ ਲਿਆ ਕਿ ਕੋਈ ਰਸਤਾ ਰਹਿ ਨਹੀਂ ਗਿਆ। ਤੁਸੀਂ ਕੁਦਰਤੀ ਗੱਲ ਹੈ ਕਿ ਨੌਜਵਾਨਾਂ ਦੇ ਖੂਨ ਨੂੰ ਇਹ ਕਿਵੇਂ ਥੱਲਿਆ ਜਾਓ। ਠੀਕ ਹੈ ਸੰਤ ਜੀ ਉਹਨਾਂ ਦੇ ਪੈਰੋਕਾਰ ਸਾਰੇ ਇਹ ਗੱਲਾਂ ਕਹਿਣਗੇ ਕਿ ਸ਼ਾਂਤੀ ਉਹਨਾਂ ਨੇ ਕਹਿੰਦੇ ਰਹਿਣਾ, ਕਈ ਵਾਰੀ ਸ਼ਾਂਤੀ ਕਿੱਥੇ ਤੱਕ ਰੱਖੀ ਜਾਊਗੀ। ਇਹ ਹਾਲਾਤ ਵੇਖ ਕੇ ਇਹ ਗੌਰਮੈਂਟ ਦਾ ਰਵੱਈਆ ਜੋ ਹੈ ਇਹ ਠੀਕ ਨਹੀਂ ਸਾਡੇ ਪ੍ਰਤੀ। ਔਰ ਜੋ ਇਹਨਾਂ ਨੇ ਇਸ ਦਾ ਮਨ ਬਣਾਇਆ ਕਿ ਅਸੀਂ ਇਹਨਾਂ 'ਚ ਕੋਈ ਦੋ ਧੜੇ ਕਰਕੇ ਲੜਾ ਕੇ ਇਹਨਾਂ ਨੂੰ ਇਹ ਮੋਰਚਾ ਫੇਲ ਕਰ ਦਿਆਂਗੇ, ਇਹਨਾਂ ਦੇ ਮਨਸੂਬੇ ਧੜੇ ਦੇ ਧੜੇ ਰਹਿਣਗੇ। ਇੱਕੋ ਇੱਕ ਤਲਾਬ ਮਤਭੇਦ ਇਹ ਹੋ ਸਕਦਾ ਹੈ ਕਿ ਸੰਧੀ ਆਪਣੇ ਠੰਡੇ ਸੁਭਾਅ ਦੇ ਮੁਤਾਬਕ ਅਨੰਦਪੁਰ ਦੇ ਮਤੇ ਦੀ ਗੱਲ ਠੀਕ ਕਰਦੇ ਨੇ, ਜੋ ਉਹਨਾਂ ਨੇ ਕਿਹਾ ਸਿੱਖ ਪਰਸਨ ਲਾ ਦੀ ਵੀ ਗੱਲ ਕੀਤੀ, ਇਸੇ ਮੰਜੀ ਸਥਾਨ ਮੰਜੀ ਸਾਹਿਬ ਦੇ ਸਥਾਨ ਤੋਂ ਸੁਣੀ, ਸਿੱਖ ਕੌਮ ਦੀ ਵੀ ਗੱਲ ਕਹਿੰਦੇ ਨੇ, ਰੈਜੂਲੇਸ਼ਨ ਵੀ ਹੋਇਆ। ਤੋ ਸਵਾਲ ਹੈ ਇਹਨਾਂ ਪ੍ਰਤੀ ਦ੍ਰਿੜ ਹੋ ਕੇ ਖਾਲਸਾ ਲੜੀ ਜਾਂਦਾ ਤੇ ਜਿਹੜੀ ਗੱਲ ਇਹ ਮੋਰਚੇ ਦੇ ਦੌਰਾਨ ਵਿੱਚ ਅੱਜ ਜਿਸ ਤਰ੍ਹਾਂ ਭਰਾ ਹੋਇਆ, ਪਹਿਲਾਂ ਜਾਮ ਲੱਗਾ ਫਿਰ ਰੇਲਵੇ ਦੀ ਰੋਕਣ ਦੀ ਗੱਲ ਆਈ, ਤੋ ਇਸ ਤਰ੍ਹਾਂ ਇਹ ਜ਼ਰੂਰ ਹੈ ਕਿ ਜਿਹੜਾ ਬੜਾ ਮੋਟਾ ਸੁਝਾਅ ਹੈ ਉਹ ਇਸ ਤਰ੍ਹਾਂ ਦਾ ਦੇਣਾ ਕਿ ਨਾਲ ਲੱਗਦਾ ਹੀ ਪ੍ਰੋਗਰਾਮ ਆਉਣਾ ਚਾਹੀਦਾ। ਉਹ ਜਿੰਨਾ ਕੁ ਅਸੀਂ ਕੁਛ ਬਣਾਉਂਦੇ ਹਾਂ ਮਤਲਬ ਇਹਦਾ ਕੋਈ ਪ੍ਰਭਾਵ ਬਣਦਾ ਹੁੰਦਾ, ਇਸ ਤੋਂ ਉਲਟ ਹੈ ਕਿ ਜਿਹੜੇ ਮਾੜੀ ਮੋਟੀ ਸਰਕਾਰ ਨਾਲ ਸਾਂਝ ਰੱਖਣ ਵਾਲੇ ਬੰਦੇ ਉਹ ਜਾ ਕੇ ਉਹਦੀ ਫੂਕ ਕੱਢੇ ਆਉਂਦੇ। ਜਿਹੜਾ ਮਾੜਾ ਮੋਟਾ ਇਹ ਪ੍ਰਭਾਵ ਪਿਆ ਜੋ ਅਸੀਂ ਜਾਮ ਲੱਗਾ ਇੱਥੇ ਤੱਕ ਕਿ ਤੁਸੀਂ ਸਾਰੇ ਥਾਵਾਂ ਤੇ ਕਿਵੇਂ ਲੋਕਾਂ ਨੂੰ ਗੋਲੀਆਂ ਮਾਰ ਕੇ ਡਾਂਗਾ ਮਾਰ ਕੇ ਅਥਰੂ ਗੈਸ ਨਕਾਰੇ ਕੀਤਾ ਮਾਰਿਆ, ਲੇਕਿਨ ਟਰੈਕਟਰ ਸਾਰੇ ਟਰੱਕ ਸਾਰੇ ਸੱਚੇ ਫੂਕੇ ਦੁਕਾਨਾਂ ਲੁੱਟੀਆਂ, ਪਰਵਾਹ ਨਹੀਂ ਕਿਸੇ ਨੇ ਕਸ ਤੋਂ ਮਸ ਨਹੀਂ ਹੋਏ, ਉਹ ਕਿਸੇ ਨੇ ਮੱਥੇ ਤੇ ਤਰੇੜੀ ਨਹੀਂ ਦਿੱਤੀ। ਫਿਰ ਅਪੀਲ ਕੀਤੀ ਕਿ ਤੁਸੀਂ ਫੰਡ ਦਿਓ ਤਾਂ ਲੱਖਾਂ ਰੁਪਈਏ ਫੰਡ ਆ ਗਏ। ਇਸ ਤਰ੍ਹਾਂ ਹੀ ਰੇਲਵੇ ਦੇ ਰੋਕੂ ਦਾ ਜੋ ਮੋਰਚਾ ਸੀ ਉਹ ਇਤਿਹਾਸ 'ਚ ਪਹਿਲਾ ਵਾਕਿਆ ਹੈ ਜਿਵੇਂ ਉਸ ਮੋਰਚੇ 'ਚ ਉਸ ਐਲਾਨ ਤੋਂ ਗੌਰਮੈਂਟ ਭੱਜੀ ਹੈ, ਪਹਿਲਾ ਹਿੰਦੁਸਤਾਨ ਦਾ ਵਾਕਿਆ ਹੈ ਕਿਸ ਤਰ੍ਹਾਂ ਗੌਰਮੈਂਟ ਭੱਜੀ ਹੈ। ਦੂਸਰਾ ਪ੍ਰੋਗਰਾਮ ਦੇਣ ਤੋਂ ਇਕੱਠੇ ਵੀ ਨਹੀਂ ਹੋਏ, ਤਾਂ ਮੈਨੂੰ ਇਹ ਸੀ ਕੋਈ ਜੋ ਪ੍ਰੋਗਰਾਮ ਡਿਕਟੇਟਰ ਵੱਲੋਂ ਆਉਂਦਾ ਉਸ 'ਤੇ ਅਮਲ ਹੋਣਾ। ਇੱਕ ਲੋਕ ਐਕਸ਼ਨ ਦਾ ਜਾਂ ਡੀਸੀ ਦਾ ਕਰਾਹ ਜਿਹੜਾ ਉਹ ਹੀ ਹੈ, ਇਹ ਤਾਂ ਅਸੀਂ ਪਹਿਲਾਂ ਕਰਦੇ ਕਰਾਉਣੇ ਰਹਿੰਦੇ, ਮਾਮੂਲੀ ਗੱਲਾਂ 'ਤੇ ਹੋ ਜਾਂਦਾ। ਤੋ ਇਹ ਮੋਰਚੇ ਦੇ ਸੰਬੰਧ ਵਿੱਚ ਮੇਰੀ ਰਾਏ ਸੀ ਕਿ ਤੀਸਰਾ ਜਿਹੜਾ ਸੀ ਸਾਡਾ ਉਹ ਇਹ ਹੋਣਾ ਚਾਹੀਦਾ ਸੀ, ਜਾਂ ਤਾਂ ਜੋ ਬਿਜਲੀ ਦੀ ਗੱਲ ਸੀ ਐਕਸ਼ਨ ਕੋਲ ਤੇਰੇ ਕੋਲ ਕੀ ਹੈ, ਜਾਂ ਤਾਂ ਸੀ ਵੀ ਸਾਨੂੰ ਪਾਖੜੇ ਦੀ ਜਿਹੜੀ ਬਿਜਲੀ ਹੈ ਉਹ ਕਹਿਣਾ ਸੀ ਵੀ ਸਾਡਾ ਇਹ 75 ਤੱਕ ਐਗਰੀਮੈਂਟ ਖਤਮ ਹੋ ਗਿਆ, ਇਹ ਨਹੀਂ ਅਸੀਂ ਹੁਣ ਜਾਣ ਦੇਣੀ, ਸਾਡੀ ਚੀਜ਼ ਹੈ ਨਾ ਆਪਣੀ, ਨਹੀਂ ਦਿੰਦੇ ਅਸੀਂ ਉਹਨਾਂ ਨੂੰ ਨਹੀਂ ਜਾਣ ਦਿੰਦੇ। ਇਸ ਲਈ ਉਹ ਕਿਤੇ ਨਾ ਕਿਤੇ ਆ ਜਾਣੀ ਗੱਲ। ਹੁਣ ਰਹੀ ਗੱਲ ਕਿ ਆ ਹੁਣ ਇਹ ਅਖੀਰ ਆਪਣੀ ਮੇਰਾ ਸੁਝਾਅ ਹੈ, ਫੈਸਲਾ ਉਹ ਹੋਣਾ, ਮੰਨਣਾ ਸੰਗਤ ਨੇ ਉਹ ਮੈਂ ਵੀ ਮੰਨੂੰਗਾ, ਉਹ ਜੋ ਸੰਤ ਚੰਦ ਸਿੰਘ ਜੀ ਕਹਿਣ, ਮੈਂ ਕਹਿਣਾ ਸਾਨੂੰ ਆਪਣੀ ਪੈਰਲ ਸਰਕਾਰ ਬਣਾ ਦੇਣੀ ਚਾਹੀਦੀ ਹੈ। ਔਰ ਸੰਤ ਜੀ ਪੈਰਲ ਸਰਕਾਰ ਦਾ ਐਲਾਨ ਕਰਨ, ਆਪਣੀ ਹਕੂਮਤ ਇੱਥੇ ਕਾਇਮ ਕਰਨ, ਇਦੋਂ ਘੱਟ ਹੁਣੇ ਲੱਗਦੇ ਕੀ ਨੇ ਸਾਡੇ, ਜੇ ਸਾਨੂੰ ਕੋਈ ਦਿੰਦੇ ਹੀ ਨਹੀਂ, ਬਿਲਕੁਲ ਦਾਜ ਵਾਜ ਡੱਕਾ ਹੈ ਹੀ ਨਹੀਂ, ਸਾਡਾ ਕੋਈ ਪ੍ਰੋਟੈਸਟ ਸੁਣਨ ਨੂੰ ਤਿਆਰ ਹੀ ਨਹੀਂ, ਸਾਡੀ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂ। ਫਿਰ ਅਸੀਂ ਹੋਰ ਕਿੰਨਾ ਕੁ ਚਿਰ ਇਸ ਤਰ੍ਹਾਂ ਇਹ ਜੇਲ੍ਹ ਛੱਡਦੇ ਜੀ ਆਗੇ ਚਲੇ ਜਾਏ, ਇਵੇਂ ਹੋਊ ਖਾਲਸਾ ਇੱਥੇ ਖਾਲਸਾ ਰਾਜ ਜੋ ਇੱਥੇ ਕਾਇਮ ਕਹੋ, ਸਾਰਾ ਜਿਹੜਾ ਟੈਕਸ ਆ ਉਹਨਾਂ ਨੂੰ ਦੇਣ, ਕਿਸੇ ਨੂੰ ਇਹਨਾਂ ਨੂੰ ਟੈਕਸ ਦੇਣ ਦੀ ਲੋੜ ਨਹੀਂ, ਕੋਈ ਗੱਲ ਨਹੀਂ। ਤੋ ਇਹ ਨਹੀਂ ਗੱਲ ਵੀ ਕੁੱਤਾ ਪਛਾਣ ਪਿੰਡਾਂ ਗਾਹਾਂ, ਜੋ ਹੁਕਮ ਕਰਨ ਪਹਿਲਾਂ ਕੋਈ ਜੱਤੇ ਦਾ ਕਿਸੇ ਨੂੰ ਕੁੱਟ ਕਟਾਪੇ ਦਾ ਬੱਢ ਵਢਾਉਣ ਦਾ, ਉਹ ਜੁੜਾ ਕਰਨ ਪਹਿਲਾਂ ਮੈਂ ਚੱਲੂ, ਇਹ ਨਹੀਂ ਵੀ ਮੈਂ ਪਿੱਛੇ ਰਹੂੰ। ਮੇਰਾ ਇਹ ਕੋਈ ਮਕਸਦ ਨਹੀਂ ਕਿ ਮੈਂ ਇਹ ਜਿਹੀ ਜਸ਼ੀਲੀ ਤਕਰੀਰ ਕਰਕੇ ਕਿਸੇ ਪਾਸੇ ਭੱਜ ਜਾਵਾਂ ਲੁਕ ਜਾਵਾਂ ਜੇ ਮੈਂ ਤੁਹਾਡੇ ਜਜ਼ਬਾਤ ਦਾ ਸੈਂਟੀਮੈਂਟ ਦਾ ਗੁੰਜਾਇਸ਼ ਪਾ ਦਵਾਂ ਮੈਂ ਇਮਾਨਦਾਰੀ ਨਾਲ ਕਹਿਣਾ ਜੋ ਕੁਛ ਕਹਿਣਾ ਉਹ ਸਾਨੂੰ ਇਹ ਕੁਛ ਮੰਨਦੇ ਹੀ ਨਹੀਂ ਗੱਲ ਸੁਣਦੇ ਸਾਡੀ ਕੋਈ ਨਹੀਂ ਸੁਣਨ ਨੂੰ ਤਿਆਰ ਹੀ ਨਹੀਂ ਇਸ ਲਈ ਹੁਣ ਕੋਈ ਚਾਰਾ ਰਹਿ ਹੀ ਨਹੀਂ ਗਿਆ ਹੋਰ ਕਰੀਏ ਕੀ ਇਸ ਲਈ ਮੇਰਾ ਇੱਕ ਤਾਂ ਸੁਝਾਅ ਹੈ ਦੂਸਰਾ ਮੈਂ ਕਹਾਂਗਾ ਕਿ ਮੋਰਚੇ ਦੇ ਦੌਰਾਨ ਵਿੱਚ ਜੋ ਸਾਨੂੰ ਔਕੜਾਂ ਤਕਲੀਫਾਂ ਆਈਆਂ ਨੇ ਉਹ ਹਮੇਸ਼ਾ ਰਹਿੰਦੀਆਂ ਨੇ ਛੋਟੀਆਂ ਮੋਟੀਆਂ ਲੇਕਿਨ ਐਤਕੀ ਕਿਸੇ ਤਰ੍ਹਾਂ ਦੀ ਔਕੜ ਮੇਰੇ ਸਮਝ ਨਹੀਂ ਆਈ ਮਾਮੂਲੀ ਕੋਈ ਹੋਏ ਜੇ ਪੈਸਿਆਂ ਦੀ ਗੱਲ ਕੀਤੀ ਤਾਂ ਅੰਤ ਨਹੀਂ ਛੱਡਿਆ ਕਿਸੇ ਨੇ ਜੇ ਕੀਤੀ ਵਲੰਟੀਅਰ ਦੀ ਤਾਂ ਨਹੀਂ ਰਿਹਾ ਆਹ ਹੁਣ ਕਣਕ ਦੀ ਸੰਤਾਂ ਨੇ ਅਪੀਲ ਕਰਤੀ ਵੀ ਸਤਰ ਚੰਦ ਸਿੰਘ ਲੌਂਗੋਵਾਲ ਸਾਹਿਬ ਨੇ ਵੀ ਇੱਥੇ ਅੰਮ੍ਰਿਤਸਰ ਕਣਕ ਰੱਖਣ ਨੂੰ ਥਾਂ ਨਹੀਂ ਮਿਲਿਆ ਕਿਤੇ ਹੁਣ ਲੋਕਾਂ ਨੂੰ ਅਸੀਂ ਕਹੀ ਜਾਈਏ ਵੀ ਲੋਕ ਹੁਣ ਦੱਸੋ ਲੋਕ ਤਾਂ ਜਿਹੜੇ ਫੂਸ ਤੁਸੀਂ ਕਹੋ ਛਾਲ ਮਾਰ ਨੂੰ ਤਿਆਰ ਬੈਠੇ ਕਹੋ ਸਹੀ ਜੋ ਤੁਸੀਂ ਕਹਿ ਦਿਓ ਉਹ ਕੀਤਾ ਲੈ ਲਓ ਫਿਰ ਲੋਕਾਂ ਦਾ ਕੀ ਕਸੂਰ ਹੈ ਜੀ ਇਹਦੇ ਚ ਹੁਣ ਕਸੂਰ ਆਪਣੇ ਇਹ ਸਾਨੂੰ ਵੀ ਪਰਖ ਲਓ ਅਸੀਂ ਕਹਿੰਦੇ ਵੀ ਉਹਨੂੰ ਉਂਗਲ ਲਾ ਕੇ ਉਹ ਪਛਾਹ ਹੋ ਗਿਆ ਉਹ ਐਂ ਕੀ ਨਿਕਲਿਆ ਨਾਲੇ ਸਾਡਾ ਪਤਾ ਲੱਗ ਜੂ ਵੀ ਅਸੀਂ ਕਿਸ ਭਾਵਿਕ ਦੀ ਹੈ ਸਾਡੀ ਇਸ ਲਈ ਹੁਣ ਇਹ ਲੋਕਾਂ ਦਾ ਵਿਚਾਰਾ ਦਾ ਕਚੂਬਰ ਕਿੰਨਾ ਚਿਰ ਅਸੀਂ ਕਢਾਈ ਜਾਵਾਂਗੇ ਕਿੰਨਾ ਚਿਰ ਨੂੰ ਕਟਾਈ ਜਾਵਾਂਗੇ ਆਹ ਕਈਆਂ ਦੀਆਂ ਤੁਹਾਡੇ ਕੋਲ ਸਾਂਝੀ ਲਿਸਟਾਂ ਆ ਗਈਆਂ ਕਈਆਂ ਦੀ ਆਈਆਂ ਨੀ ਹਜ਼ਾਰ ਤੋਂ ਵੱਧ ਰਕਾਰੇ ਕਰਦੇ ਲੋਕ ਡਾਂਗਾ ਮਾਰ ਮਾਰ ਘੁੱਟ ਘੁੱਟ ਫਿਰ ਤੇਲ ਵਾਲੇ ਪਤਾ ਹੀ ਕੋਈ ਨੀ ਇਸ ਲਈ ਮੈਂ ਇਹ ਜੋ ਨੌਜਵਾਨਾਂ ਦੀ ਜਥੇਬੰਦੀ ਹੈ ਇਹਨਾਂ ਨੂੰ ਵੀ ਕਹੂੰਗਾ ਕਿ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਕਹੋਗੇ ਸਾਨੂੰ ਅਸੀਂ ਲੈ ਸੋਟੋ ਕਦੇ ਨੀ ਮਾਰਦੇ ਤੁਸੀਂ ਵਿਸ਼ਾ ਕਹਿ ਦੇਖ ਲਓ ਅਸੀਂ ਨੀ ਮਾਰਨਾ ਕਿਸੇ ਨੇ ਸਾਨੂੰ ਕਾ ਪੂਰਾ ਵੀ ਚੱਕੇ ਤਾਂ ਸਮਾਂ ਚੱਕੇ ਨੀ ਮਾਰੇ ਮਾਰਦੇ ਸੁਣ ਲਈ ਗੱਲ ਉਹ ਜੇ ਸਾਤੋਂ ਕੁਛ ਨੀ ਹੁੰਦਾ ਤੁਸੀਂ ਭੜੂਏ ਸਭ ਤੁਸੀਂ ਕੁਛ ਨਾ ਕੁ ਕਰੋ ਕਾਹਦੀ ਤੁਹਾਡੀ ਫੈਡਰੇਸ਼ਨ ਹੈ ਚੱਕੋ ਫੀੜਾ ਤੁਸੀਂ ਚੱਕ ਦਿਓ ਪੁਸਤਾ ਕਰੋ ਗੱਲ ਤੁਸੀਂ ਨਹੀਂ ਸ਼ਾਂਤੀ ਬਣਾਓ ਤੁਸੀਂ ਬਣਾ ਦੋ ਪੁਸਤਾ ਕਰੋ ਮਰੋ ਐਵੇਂ ਉਹਨੇ ਤੇ ਰੈਜੂਲੇਸ਼ਨ ਕਰਕੇ ਕਰੇ ਕੀ ਕਰੀ ਜਾਓਗੇ ਸੱਦ ਲਓ ਕੱਠ ਬੁਲਾ ਲਓ ਮੀਟਿੰਗਾਂ ਕਰ ਲਓ ਰੈਲੀਆਂ ਭਰ ਲਓ ਅਕਾਲੀ ਦਲ ਦਫ਼ਤਰ ਟਰੱਕ ਪਏ ਰੈਜੂਲੇਸ਼ਨ ਦੇ ਪਿੱਛੇ ਕੋਈ ਪੁੱਛਦਾ ਹੀ ਨਹੀਂ ਸਹੁਰਾ ਇੱਥੇ ਕੋਈ ਕੋਈ ਗੱਲ ਹੀ ਨਹੀਂ ਕਰਦਾ ਇਸ ਲਈ ਇਹਨਾਂ ਦੇ ਜਿੰਨਾ ਚਿਰ ਨੱਕ ਨਹੀਂ ਭੱਜਦੇ ਉਹਨਾਂ ਚਿਰ ਨਹੀਂ ਗੱਲ ਕਰਨੀ ਬਾਕੀ ਮੈਂ ਜਾਣ ਬੁੱਝ ਕੇ ਕੋਈ ਗੱਲ ਨਹੀਂ ਕਹੀ ਚੁੱਕੋ ਮੈਂ ਬਹੁਤ ਚਿਰਾਂ ਤੋਂ ਬਾਅਦ ਆਹ ਸੰਤ ਜੀ ਦੇ ਕੋਲੇ ਬੈਠੇ ਔਰ ਮੈਂ ਪਰੇ ਜਵਾਨ ਚ ਗੁਰੂ ਮਹਾਰਾਜ ਇਹਨਾਂ ਨੂੰ ਵਿਸ਼ਵਾਸ ਤੋਂ ਹੈ ਕਿ ਤੁਹਾਡੇ ਕੋਲੇ ਇਹ ਲਾਭੀ ਹਮੇਸ਼ਾ ਲੀਡਰ ਕੋਲੇ ਹੋ ਜਾਂਦੀ ਇਧਰ ਲੈ ਚੁਗਲੀਆਂ ਉਹਨਾਂ ਨੂੰ ਮਤਲਬ ਉਹ ਫਿਰਦੇ ਨੇ ਨੀ ਆਹ ਜਗਦੇਵ ਤੋਂ ਸੱਚ ਰਾਹ ਚ ਰੋੜਾ ਇਹ ਪਰਾ ਹੋ ਜਾਏ ਫਿਰ ਮੇਰੀ ਵਜ਼ੀਰੀ ਸਿੱਧੀ ਪਈ ਹੈ ਭੱਟ ਤੇ ਫਲਾਂ ਉਹਨਾਂ ਨੂੰ ਕੋਈ ਵਜ਼ੀਰੀਆਂ ਤੁਹਾਡੀਆਂ MLA ਤੁਹਾਡੀਆਂ ਸਰਕਾਰ ਤੁਹਾਡੀ ਅਸੀਂ ਥੁੱਕਦੇ ਵੀ ਨਹੀਂ ਇਸ ਗੱਲ ਸਵਾਲ ਹੈ ਪਹਿਲਾਂ ਮੋਰਚਾ ਚੁੱਕਣ ਦੀ ਗੱਲ ਕਰੋ ਤੋ ਇਸ ਲਈ ਜੋ ਫੈਸਲਾ ਤੁਸੀਂ ਕਰੋ ਮੈਨੂੰ ਕਿਹਦਾ ਚੱਕਰ ਮੈਂ ਆਪ ਫਿਰੇ ਮੱਥੇ ਮੰਨੂਗਾ ਜਿੱਧਰੋਂ ਤੁਰਾਂ ਉਧਰ ਨੂੰ ਜਾਊਂਗਾ ਕੋਈ ਦੂਜੀ ਗੱਲ ਨਹੀਂ ਬਾਕੀ ਫੈਡਰੇਸ਼ਨ ਵਾਲਿਓ ਨੌਜਵਾਨਾਂ ਮੈਂ ਬੁੜਾ ਆਦਮੀ ਹੁਣ ਅਸੀਂ ਬੁੜੇ ਹੋ ਗਏ ਸਾਡੀ ਅਕਲ ਵੀ ਨਾਲ ਬੁੜੀ ਹੁੰਦੀ ਹੈ ਉਹ ਜਾਣ ਕਿਤੇ ਨਹੀਂ ਹੁਣ ਕਹੀਏ ਕਿ ਇਹਨੂੰ ਬੁੜਾ ਕਿਹਾ ਕਰ ਜਵਾਕਾਂ ਦੀ ਗੱਲ ਪੈਂਦਾ ਨਾ ਹੋਰ ਵੀ ਕਹੇ ਹੁਣ ਕਹਿਣ ਤੁਹਾਨੂੰ ਹੀ ਕਹਿਣਾ ਵੀ ਕੋਈ ਸੱਤ ਨਹੀਂ ਹੁੰਦਾ ਤੁਸੀਂ ਕੁਛ ਕਰੋ ਕਰੋ ਸਹੀ ਇਹ ਤਾਂ ਬਹੁਤ ਭੂਏ ਆ ਗਏ ਬਈ ਹੁਣ ਗੱਲ ਤਾਂ ਸੁਣਦੇ ਨਹੀਂ ਆਪਣੀ ਕੋਈ ਇਹਨਾਂ ਨੂੰ ਗੱਲ ਸੁਣਾਉਣ ਲਈ ਕੁਛ ਨਾ ਕੋਈ ਆਪਾਂ ਨੂੰ ਜ਼ਰੂਰ ਕਰਨਾ ਪੈਣਾ ਇਹਨਾਂ ਸ਼ਬਦਾਂ ਨਾਲ ਹੀ ਮੈਂ ਇਹਨਾਂ ਥੋੜਾ ਧੰਨਵਾਦ ਕਰਦਾ ਤੁਸੀਂ ਸਾਨੂੰ ਫਿਰ ਇੱਥੇ ਦਰਸ਼ਨ ਕਰਾ ਸਕਦਾ ਮੈਂ ਬਹੁਤ ਦੇਰ ਬਾਅਦ 6 ਮਹੀਨੇ ਬਾਅਦ ਇੱਥੇ ਸਟੇਜ 'ਤੇ ਬੋਲੇ ਤੋ ਬਿਮਾਰੀ ਬੁਰੀ ਦੀ ਵਜ੍ਹਾ ਨਾਲ ਤੇ ਦੂਜਾ ਨਾ ਲੱਗਦਾ ਹੀ ਇੱਥੇ ਰੈਜੂਲੇਸ਼ਨ ਪਾਸ ਕਰਕੇ ਨਾ ਜਾ ਇਹ ਤੁਹਾਨੂੰ ਪ੍ਰਧਾਨ ਤਾਂ ਬਣੇ ਅੱਗੇ ਵੀ ਅਖਬਾਰਾਂ ਛੁੱਟ ਆ ਜਾਣਾ ਫੋਟੋ ਵੀ ਲੱਗ ਜਾਣਗੀਆਂ ਕੁਛ ਕਰਨ ਦਾ ਵੀ ਮਨ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਕੀ ਫਤਿਹ ਹੁਣ ਆਪ ਜੀ ਨੂੰ ਸਰਦਾਰ ਸੁਖਜਿੰਦਰ ਸਿੰਘ ਜੀ ਆਪਣੇ ਵਿਚਾਰਾਂ ਤੋਂ ਜਨਮ ਕਰਾਉਣਗੇ ਸਰਦਾਰ ਸੁਖਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ
ਸਤਿਕਾਰਯੋਗ ਗੁਰੂ ਰੂਪ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਕੱਲ ਕੁਛ ਆਪਣੇ ਬੜੇ ਸੂਝਵੰਤ ਦੇ ਵਿਚਾਰ ਨਹੀਂ ਸੁਣ ਸਕਿਆ ਅੱਜ ਵੀ ਥੋੜ੍ਹਾ ਜਿਹਾ ਸੁਣੇ ਆ ਪਰ ਮੈਂ ਅਨੁਭਵ ਕਰ ਲਈ ਸਾਰੀ ਗੱਲ ਕਿ ਆਪਾਂ ਪਹਿਲਾਂ ਵੀ ਅਕਾਲੀ ਦਲ ਵਿਚ ਵੀ ਤੇ ਹੋਰ ਵੀ ਕਿਤੇ ਅਸੀਂ ਇਕੱਠ ਹੋਈਏ ਤੇ ਤਕਰੀਬਨ ਇਹੀ ਵਿਚਾਰ ਜਿਹੜੇ ਹੈਗੇ ਆ ਉਹ ਚੱਲਦੇ ਰਹਿੰਦੇ ਆ ਸਿੱਖ ਜਿਹੜੇ ਹੈ ਉਹ ਦੁਬਧਾ ਵਿਚ ਹੈ ਸਿੱਖ ਪੋਲੀਟਿਕਸ ਜਿਹੜੀ ਹੈਗੀ ਆ ਉਹ 1947 ਤੋਂ ਡੋਲ ਡਰਮ ਵਿਚ ਹੈ ਗਲਤ ਰਸਤੇ ਚੱਲ ਰਹੀ ਹੈ ਔਰ ਉਹ ਦਲਦਲ ਚ ਫਸੀ ਹੋਈ ਹੈ ਉਹਦੀ ਡਾਇਰੈਕਸ਼ਨ ਬਿਲਕੁਲ ਮੈਂ ਸਮਝਦਾ ਕਿ ਉਹ ਏਮਲੈਸ ਹੈ ਮਿਸਡਾਇਰੈਕਟਡ ਹੈ ਜਿਸ ਕਰਕੇ ਆਪਾਂ ਨੂੰ ਕੋਈ ਸਹੀ ਮਿਹਨਤ ਪ੍ਰਾਪਤੀ ਨਹੀਂ ਹੋ ਸਕੀ ਪ੍ਰਾਪਤੀਆਂ ਹੈ ਉਹ ਚਲੋ ਅਲੱਗ ਗੱਲ ਹੈ ਲੇਕਿਨ ਆਪਾਂ 35 ਸਾਲ ਤੱਕ ਦੇਖੀਏ ਤਾਂ ਆਪਾਂ ਨੂੰ ਸਿਆਸੀ ਪ੍ਰਾਪਤੀ ਚ ਕੋਈ ਵੀ ਨਹੀਂ ਹੋਈ ਆਪਣੀ ਕੋਈ ਮੰਗ ਆਈ ਤੇ ਪ੍ਰਵਾਨ ਨਹੀਂ ਹੋਈ ਅਕਾਲੀ ਦਲ ਦੀ ਇੱਕ ਮੰਗ ਵੀ ਆਈ ਤੇ ਪ੍ਰਵਾਨ ਨਹੀਂ ਹੋਈ ਪੰਜਾਬੀ ਸੂਬਾ ਵਿਚ ਆਪਣਾ ਪੂਰਾ ਨਹੀਂ ਹੋ ਸਕਿਆ ਸੋ ਇਸ ਕਰਕੇ ਆਪਾਂ ਨੂੰ ਕੁਛ ਸ਼ਾਰਟ ਰੇਂਜ ਕੁਛ ਲੌਂਗ ਰੇਂਜ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਸੋਚ ਵੀ ਬਣਾਉਣੀ ਚਾਹੀਦੀ ਔਰ ਜਿੰਨਾ ਚਿਕਰ ਜੇ ਆਪਾਂ ਆਪਣੇ ਆਪ ਨੂੰ ਕੌਮ ਕਹਿੰਦੇ ਹਾਂ ਤੇ ਕੌਮ ਨੂੰ ਸੋਵਰਨ ਸਟੇਟ ਚਾਹੀਦੀ ਹੈ ਜੇ ਨਹੀਂ ਚਾਹੀਦੀ ਆਪਾਂ ਨੂੰ ਕੌਮ ਕਹਿਣਾ ਬੰਦ ਕਰ ਦੇਣਾ ਚਾਹੀਦਾ ਦੋ ਗੱਲਾਂ ਨਹੀਂ ਹੋ ਸਕਦੀਆਂ ਤੁਸੀਂ ਦੋ ਕਿਸ਼ਤੀਆਂ ਚ ਪੈਰ ਨਹੀਂ ਰੱਖ ਸਕਦੇ ਮੈਂ ਕੁਦਰਤੀ ਜਦੋਂ ਸਾਡੀ ਇਹ ਕੌਮ ਦੀ ਗੱਲ ਬੜੀ ਚੱਲਦੀ ਸੀ ਤੇ ਕਾਨਫਰੰਸ ਕਨਵੈਨਸ਼ਨ ਹੋਣੀ ਸੀ ਇੱਥੇ ਐਸੇ ਗੁਰੂ ਨਾਨਕ ਨਿਵਾਸ ਹੇਠਾਂ ਸਾਡੀ ਇਕੱਤਰਤਾ ਰੂਮ ਚ ਮੀਟਿੰਗ ਸੀ ਤੇ ਮੇਰੇ ਇੱਕ ਮਿੱਤਰ ਨੇ ਸਾਡੇ ਬਰਾਬਰ ਦੇ ਦੋਸਤ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਾਰਟੀ ਕਿਉਂਕਿ ਸਾਡੀ ਮੀਟਿੰਗ ਸੀ ਹਾਈ ਕਮਾਂਡ ਦੀ ਉਹ ਚ ਮੈਨੂੰ ਪੁੱਛਿਆ ਵੀ ਸਰ ਜੀ ਤੁਸੀਂ ਕੌਮ ਦਾ ਕੀ ਮਹਿਨਾ ਸਮਝਦੇ ਹੋ ਮੈਂ ਕਿਹਾ ਮੈਂ ਕੌਮ ਦਾ ਮਹਿਨਾ ਸਮਝਦਾ ਮੈਂ ਸੋਵਰਨ ਸਟੇਟ ਅਲਟੀਮੇਟ ਉਹ ਕਹਿੰਦੇ ਬਸ ਆਹੀ ਗੱਲ ਹੈ ਇਹ ਅਸੀਂ ਨਹੀਂ ਮੰਨਦੇ ਸੋ ਸਵਾਲ ਇਹ ਆ ਵੀ ਪਹਿਲਾਂ ਤਾਂ ਆਪਾਂ ਆਪਣੇ ਮਨ ਚ ਦੋ ਤਿੰਨ ਗੱਲਾਂ ਦੇ ਕਲੈਰਿਟੀ ਲਿਆਉਣੀ ਚਾਹੀਦੀ ਜੇ ਆਪਾਂ ਦੁਬਧਾ ਪਹਿਲਾਂ ਪ੍ਰੋਫੈਸਰ ਸਾਹਿਬ ਕਹਿ ਰਹੇ ਸੀ ਮੈਂ ਉਹਨਾਂ ਦਾ ਕਾਫੀ ਸਹਿਮਤ ਸੀ ਜੇ ਤੁਸੀਂ ਦੁਬਧਾ ਵਿਚ ਹੋ ਤਾਂ ਫਿਰ ਆਪਣੀ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਇੱਕ ਮੈਂ ਵਿੱਚ ਪਹਿਲਾਂ ਹੋਰ ਗੱਲ ਕਹਿ ਕੇ ਅਸਲ ਗੱਲ ਸ਼ੁਰੂ ਕਰੂੰਗਾ ਇੱਕ ਮੈਂ ਆਪਾਂ ਸਾਰੇ ਮਿੱਤਰ ਬੈਠੇ ਹਾਂ ਤੁਸੀਂ ਮੇਰੇ ਤੋਂ ਬਹੁਤ ਸੂਝਵਾਨ ਹੋ ਅਸੀਂ ਤਾਂ ਬਿਲਕੁਲ ਹੀ ਥੋੜੇ ਜਿਹੇ ਪੜ੍ਹੇ ਹੋਏ ਹਾਂ ਸੰਤ ਜੀ ਤਾਂ ਆਪਣੇ ਆਪ ਨੂੰ ਕਹਿੰਦੇ ਅਨਪੜ੍ਹ ਪਰ ਉਹ ਸਾਡੇ ਨਾਲ ਸਾਰਿਆਂ ਨਾਲੋਂ ਜ਼ਿਆਦਾ ਵਿਦਵਾਨ ਹੈਗੇ ਉਹਨਾਂ ਨੂੰ ਬਾਣੀ ਸਾਰਿਆਂ ਨਾਲੋਂ ਜ਼ਿਆਦਾ ਵਾਕਫੀ ਤਾਂ ਬਾਕੀ ਤਾਂ ਪੜ੍ਹਾਈਆਂ ਵੀ ਫਜ਼ੂਲ ਹੈ ਬਾਕੀ ਤਾਂ ਮੇਰੇ ਤੁਹਾਡੇ ਵਰਗਿਆਂ ਨੇ ਕਿਤਾਬਾਂ ਲਿਖੀਆਂ ਨੇ ਅਤੇ ਸੰਤਾਂ ਕੋਲ ਤਾਂ ਉਹ ਹੈ ਮਤਲਬ ਨੌਲੇਜ ਹੈ ਜਿਹੜੀ ਕਿ ਗੁਰੂ ਸਾਹਿਬ ਨੇ ਲਿਖੀ ਆਪਣੇ ਕੋਲ ਹੈ ਨਹੀਂ ਉਹ ਚਲੋ ਇੱਕ ਮੈਂ ਕਹਿੰਦਾ ਵੀ ਆਪਾਂ ਸਾਰੇ ਤਕਰੀਬਨ ਉਹ ਗੱਲ ਕਹੀ ਹੈ ਇੱਥੇ ਜਿਹੜੀ ਗੱਲ ਮੈਂ ਆਪ ਕਰਨ ਨੂੰ ਤਿਆਰ ਜਿਹੜੀ ਮੈਂ ਆਪ ਕੁਰਬਾਨੀ ਦੇਣ ਨੂੰ ਤਿਆਰ ਨਹੀਂ ਮੈਂ ਦੂਜਿਆਂ ਨੂੰ ਕਹਾਂ ਕੁਰਬਾਨੀ ਕਰਨ ਤੇ ਇਹ ਨਹੀਂ ਗੱਲ ਜਾਂਦੀ ਪਹਿਲਾਂ ਮੈਂ ਉਸ ਗੱਲ ਵਾਸਤੇ ਆਪ ਕਹਾਂ ਜੀ ਮੈਂ ਆਹ ਗੱਲ ਕਰ ਸਕਦਾ ਇੱਥੇ ਕੋਈ ਸੱਜਣ ਬੈਠੇ ਆ ਮੇਰੇ ਨਾਲ ਪੁਰਾਣੇ ਬੈਠੇ ਗੱਲਾਂ ਕਰ ਰਿਹਾ ਜਦੋਂ ਮੈਂ ਨਾਰਾ ਲਾਇਆ ਸੀ ਮੈਂ ਕਿਹਾ ਸੀ ਮੈਂ ਕੈਦ ਕਰ ਸਕਦਾ ਮੈਂ ਬਾਬਾ ਜੀ ਨੂੰ ਵੀ ਕਈ ਵਾਰ ਕਿਹਾ ਮੈਂ ਬਾਬਾ ਜੀ ਮੈਂ ਹੋਰ ਤਰ੍ਹਾਂ ਨਹੀਂ ਮਰ ਸਕਦਾ ਸ਼ਾਇਦ ਮੌਕਾ ਪਵੇ ਤਾਂ ਮੈਂ ਬਹਾਦਰੀ ਵੀ ਬਹੁਤ ਵੱਡੀ ਕਰਾਂ ਪਰ ਮੈਂ ਕੈਦ ਪਾਉਣ ਸੀ ਮੈਨੂੰ 20 ਸਾਲ ਕਰਾ ਦਿਓ ਸਾਰੀ ਉਮਰ ਅੰਦਰ ਖਾ ਦਿਓ ਮੈਂ ਆਪਣੇ ਨਾਰੇ ਸਾਰੀ ਉਮਰ ਜੇਲ੍ਹ ਚ ਰਹਿਣ ਨੂੰ ਤਿਆਰ ਹਾਂ ਆਪਾਂ ਉਹ ਗੱਲ ਕਹੀਏ ਇੱਥੇ ਸਾਰਿਆਂ ਨੂੰ ਵੀ ਉਹ ਕੁਰਬਾਨੀ ਕਰੋ ਮੈਂ ਉਹ ਕੁਰਬਾਨੀ ਆਸ ਕਰਾਂ ਜਿਹੜੀ ਮੈਂ ਕੁਰਬਾਨੀ ਆਪ ਦੇ ਸਕਦਾ ਹਾਂ ਜਿਹੜੀ ਮੈਂ ਆਪ ਤਾਂ ਦੇ ਨਹੀਂ ਸਕਦਾ ਦੂਜਿਆਂ ਨੂੰ ਮੈਂ ਕਥਾ ਕਰਦਾ ਫਿਰ ਉਹਦੀ ਗੱਲ ਨਹੀਂ ਬਣਦੀ ਕੋਈ ਪਹਿਲਾਂ ਆਪਾਂ ਆਪਣੇ ਮਨ ਵਿੱਚ ਕਲੈਰਿਟੀ ਲਈਏ ਕਿ ਸਾਡੀ ਲੌਂਗ ਰੇਂਜ ਪੋਲੀਟਿਕਸ ਕੀ ਆ ਸ਼ਾਰਟ ਰੇਂਜ ਪੋਲੀਟਿਕਸ ਕੀ ਸ਼ਾਰਟ ਰੇਂਜ ਮੈਂ ਤਾਂ ਕਹਿੰਦਾ ਕਿ ਆਪਾਂ ਫਸ ਚੁੱਕੇ ਹਾਂ ਆਪਾਂ ਨੂੰ ਆਪਣੇ ਮਿੱਤਰਾਂ ਦੋਸਤਾਂ ਆਗੂਆਂ ਨੇ ਉਸ ਵੇਲੇ 1947 ਵਿੱਚ ਆਪਾਂ ਨੂੰ ਫਸਾਤਾ ਇਹ ਉਹ ਫਸਣ ਦਾ ਕਾਰਨ ਆ ਇਹ ਗੁਲਾਮੀ ਦੇ ਚਿੰਨ੍ਹ ਜੋ ਤੁਸੀਂ ਇੱਥੇ ਬੋਲ ਰਹੇ ਹੋ ਕਿ ਤੁਸੀਂ ਆਪਣੇ ਮਨ ਦੀ ਗੱਲ ਸਹੀ ਨਹੀਂ ਕਹਿਣਾ ਚਾਹੁੰਦੇ ਬਾਹਰ ਬਾਹਰ ਤਾਂ ਨਹੀਂ ਕਹਿਣਾ ਚਾਹੁੰਦੇ ਕਿ ਸਾਡੇ ਤੇ ਕਾਨੂੰਨੀ ਕਾਰਵਾਈ ਹੁੰਦੀ ਆ ਸਾਨੂੰ ਡਰ ਹੈ ਹੋਰ ਗੱਲ ਕੁਛ ਨਹੀਂ ਕੋਈ ਸੰਸਾਰ ਵਿੱਚ ਐਸੀ ਕੌਮ ਨਹੀਂ ਜਿਹੜੀ ਆਜ਼ਾਦ ਨਹੀਂ ਗੀ ਜਿਹੜੀ ਆਜ਼ਾਦ ਨਹੀਂ ਉਹ ਕੌਮ ਨਹੀਂ ਗੀ ਜਿਊਦ ਨੇ ਬੜੀ ਵੱਡੀ ਲੜਾਈ ਲੜੀ ਇਸੇ ਕਰਕੇ ਪਹਿਲਾਂ ਤਾਂ ਆਪਾਂ ਇਹ ਫੈਸਲਾ ਕਰ ਲਈਏ ਕਿ ਅਲਟੀਮੇਟਲੀ ਚਾਹੇ ਆਪਾਂ ਕਿੰਨਾ ਸਮਾਂ ਲੱਗੇ ਉਹ ਤਾਂ ਮੈਨੂੰ ਨਹੀਂ ਪਤਾ ਕਿ ਅਲਟੀਮੇਟ ਸਾਡਾ ਏਮ ਜਿਹੜਾ ਹੈ ਅਸੀਂ ਸੋਵਰਨ ਸਟੇਟ ਲੈਣੀ ਉਦੋਂ ਪਹਿਲਾਂ ਜਿੰਨਾ ਚਿਕਰ ਅਸੀਂ ਉਸ ਗੱਲ ਵਾਸਤੇ ਅਜੇ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਪੂਰੇ ਤਿਆਰ ਨਹੀਂ ਜਾਂ ਅਜੇ ਅਪਰਚੂਨ ਟਾਈਮ ਨਹੀਂ ਜਾਂ ਸਾਡੇ ਕੋਲ ਸਟ੍ਰੈਟਜੀ ਨਹੀਂ ਜਾਂ ਇੰਟਰਨੈਸ਼ਨਲ ਹਾਲਾਤ ਸਾਡੇ ਫੇਵਰੇਬਲ ਨਹੀਂ ਜਾਂ ਹੋਰ ਕਈ ਕਾਰਨ ਉਹਨਾਂ ਚਿਰ ਤੀ ਆਪਾਂ ਸ਼ਾਰਟ ਰੇਂਜ ਪੋਲੀਟਿਕਸ ਚਲਾ ਸਕਦੇ ਉਹਦਾ ਵੀ ਮੁੱਖ ਨਿਸ਼ਾਨਾ ਲੌਂਗ ਰੇਂਜ ਹੋਣਾ ਚਾਹੀਦਾ ਤੇ ਹਸੂਲ ਵਾਸਤੇ ਸ਼ਾਰਟ ਰੇਂਜ ਆਪਾਂ ਗੱਲਾਂ ਕਰ ਸਕਦੇ ਇਸ ਕਰਕੇ ਪਹਿਲਾਂ ਤਾਂ ਆਪਣਾ ਇਹ ਦੋ ਗੱਲਾਂ ਦੇ ਵਿੱਚ ਆਪਣੇ ਮਨ ਚ ਕਲੀਅਰ ਹੋਣਾ ਚਾਹੀਦਾ ਜਦੋਂ ਆਪਾਂ ਇਹ ਗੱਲਾਂ ਕਲੀਅਰ ਹੋਵਾਂਗੇ ਫਿਰ ਆਪਾਂ ਨੂੰ ਉਹਦੇ ਵਾਸਤੇ ਬਹੁਤ ਗੱਲਾਂ ਕਰਨ ਵਾਲੀਆਂ ਇਹ ਐਵੇਂ ਗੱਲਬਾਤ ਨਾਲ ਗੱਲ ਨਹੀਂ ਕੋਈ ਸੱਜਣਾ ਨੂੰ ਬਾਹਰ ਜਾਣਾ ਪਊ ਕੋਈ ਸੱਜਣਾ ਨੂੰ ਟ੍ਰੇਨਿੰਗ ਕਰਾਉਣੀ ਪਊ ਕੋਈ ਸੱਜਣਾ ਨੂੰ ਇਕੱਠੇ ਕਰਨਾ ਪਊ ਕੋਈ ਸੱਜਣਾ ਨੂੰ ਪੈਸਾ ਇਕੱਠਾ ਕਰਨਾ ਪਊ ਕੋਈ ਸੱਜਣਾ ਨੂੰ ਲਿਟਰੇਚਰ ਤਿਆਰ ਕਰਨਾ ਪਊ ਬਹੁਤ ਪੱਖ ਹੈ ਫਿਰ ਉਸ ਦੇ ਜਿਹੜੇ ਕਿ ਆਪਾਂ ਉਹਨਾਂ ਤੇ ਆਪਾਂ ਨੂੰ ਗਾਮਜ਼ਨ ਹੋਣਾ ਪਏਗਾ ਅਜੇ ਆਪਣੀ ਸਾਰੀ ਸੋਚ ਔਰ ਆਪਣੀ ਸਿਆਸਤ ਜਿਹੜੀ ਹੈ ਇਹ ਬਿਲਕੁਲ ਗਲਤ ਰਸਤੇ ਤੇ ਗਾਮਜ਼ਨ ਆ ਆਪਾਂ ਦਿੱਲੀ ਨੂੰ ਤੁਰੇ ਹਾਂ ਤੇ ਅੰਮ੍ਰਿਤਸਰ ਆਪਣਾ ਪਹੁੰਚਣ ਦਾ ਨਿਸ਼ਾਨਾ ਆਪਾਂ ਕਦੇ ਅੰਮ੍ਰਿਤਸਰ ਸਾਹਿਬ ਨਹੀਂ ਪਹੁੰਚਣਾ ਇਸ ਕਰਕੇ ਮੇਰਾ ਆਪਣਾ ਜਾਤੀ ਤੌਰ ਤੇ ਇਹੀ ਆ ਸ਼ੁਰੂ ਤੋਂ ਜਦ ਤੋਂ ਮੈਂ ਪੋਲੀਟਿਕਸ ਚ ਆਇਆ ਮੇਰੀਆਂ 1972 ਚ ਵੀ ਇਹੀ ਸਪੀਚਾਂ ਜਦੋਂ ਮੈਂ ਆਇਆ ਸੀਗਾ ਤੇ ਮੇਰੀਆਂ 1983 ਵਿਚ ਵੀ ਇਹੀ ਗੱਲ ਹੈ ਕਿ ਆਪਾਂ ਨੂੰ ਸ਼ਾਰਟ ਰੇਂਜ ਤਾਂ ਮੈਂ ਸਮਝਦਾ ਕਾਨੂੰਨੀ ਤੌਰ ਤੋਂ ਬਚਣ ਵਾਸਤੇ ਜੇ ਆਪਣੇ ਮਨ ਚ ਪਿਆ ਹੋਵੇ ਜੇ ਆਪਾਂ ਸਾਰੇ ਤੁਰ ਪਏ ਪਿਆ ਵੀ ਕੋਈ ਨੀ ਕਹਿੰਦੇ ਦੱਸ ਦੇਣਾ ਜੇ ਆਪਾਂ ਬਹੁਤੇ ਸਿੱਖ ਤੁਰ ਪਈਏ ਕੋਈ ਪਿਆ ਨਹੀਂ ਹੈ ਰੱਖ ਲੈਣ ਕਿੰਨੇ ਚਿਰ ਅੰਦਰ ਰੱਖਣ ਦੀ ਗੱਲ ਹੈ ਅਕਸਰ ਜੇ ਆਪਾਂ ਕੋਈ ਪ੍ਰਾਪਤੀ ਕਰਨੀ ਹੈ ਤਾਂ ਫਿਰ ਆਪਾਂ ਨੂੰ ਕੁਛ ਨਾ ਕੁਛ ਤਾਂ ਸਜ਼ਾ ਜਾਂ ਕੁਛ ਨਾ ਕੁਛ ਤਾਂ ਖਮਿਆਜ਼ਾ ਭੁਗਤਣਾ ਪੈ ਗਿਆ ਕੁਛ ਆਪਾਂ ਨੂੰ ਰਫਜ਼ਾਨਾ ਦੇਣਾ ਪੈ ਗਿਆ ਉਹਦੀ ਕੀਮਤ ਦੇਣੀ ਪੈ ਗਈ
ਆਪਾਂ ਨੂੰ ਮੁਫ਼ਤ ਨਹੀਂ ਕੰਮ ਬਣਦਾ ਅੱਜ ਕੱਲ੍ਹ ਸਿੱਖਾਂ ਦੀ ਸਾਰਿਆਂ ਦੀ ਹਾਲਤ ਗੁੱਸਾ ਨਾ ਕਰਿਓ ਤੁਸੀਂ ਸਾਰੇ ਚਾਹੁੰਦੇ ਹੋ ਵੀ ਖਾਲਿਸਤਾਨ ਬਣਾ ਕੇ ਲਿਆਵੇ ਪਰ ਬਣਾ ਕੇ ਕੋਈ ਹੋਰ ਲਿਆਵੇ ਤੇ ਰਾਸ਼ਟਰਪਤੀ ਦਾ ਪਹਿਲਾਂ ਮੈਂ ਬਣ ਜਾਵਾਂ ਇੱਦਾਂ ਨਹੀਂ ਆਪਣੀ ਗੱਲ ਬਣ ਸਕਦੀ ਕੋਈ ਹੱਥ ਖੜੇ ਸਾਰੇ ਕਰ ਦੇਣਗੇ ਤੇ ਮੁੜ ਕੇ ਉਸੇ ਸਟੇਜ ਤੋਂ ਮੁਖਾਲਫ ਬੋਲਣ ਲੱਗ ਪੈਣ ਡੋਬੇ ਨਾ ਹੋ ਜਾਣਗੇ ਸਾਰੇ ਇਹ ਮਤਲਬ ਤੁਸੀਂ ਦਿਮਾਗੀ ਤੌਰ ਤੇ ਕਲੀਅਰ ਨਹੀਂ ਗੇ ਮੇਰੇ ਸਾਹਮਣੇ ਕੋਈ ਖਾਲਿਸਤਾਨ ਦੇ ਖਿਲਾਫ਼ ਬੋਲੇਗਾ ਤਾਂ ਮੈਨੂੰ ਜ਼ਰੂਰ ਕੁਛ ਨਾ ਕੁਛ ਗੱਲਾਂ ਟੋਕਾਂਗਾ ਤੁਸੀਂ ਇਸ ਕਰਕੇ ਕਿ ਤੁਹਾਡੇ ਤੁਸੀਂ ਇੱਕ ਸ਼ੌਕ ਹੀ ਆ ਗੱਲ ਸਮਝਦੇ ਹੋ ਤੇ ਉਹ ਜਿੱਦਾਂ ਤੁਸੀਂ ਤੁਹਾਨੂੰ ਕੋਈ ਇੰਜੋਏਮੈਂਟ ਮਿਲਦੀ ਹੈ ਉਦਾਂ ਇੰਜੋਏ ਕਰਦੇ ਹੋ ਇਹ ਨਹੀਂ ਸਹੀ ਆਪਣੇ ਮਨ ਨੂੰ ਇਸ ਗੱਲ ਵਾਸਤੇ ਬਿਲਕੁਲ ਤਿਆਰੀ ਕਰੋ ਔਰ ਇਹ ਵੀ ਗੱਲ ਮੈਂ ਤੁਹਾਨੂੰ ਬਿਲਕੁਲ ਲਿਖਾਉਣਾ ਨਹੀਂ ਚਾਹੁੰਦਾ ਕਿ ਇਸ ਗੱਲ ਦੀ ਹਾਸਲ ਕਰਨ ਵਾਸਤੇ ਆਪਾਂ ਨੂੰ ਸਭ ਕੁਛ ਦਾਅ ਲਾਉਣਾ ਪਏਗਾ ਵਾਹਿਗੁਰੂ ਹੋ ਸਕਦਾ ਕਿ ਆਪਾਂ ਨੂੰ ਹਿੰਦੁਸਤਾਨ ਵੀ ਤਾਂ ਆਜ਼ਾਦ ਬਗੈਰ ਕਿਸੇ ਗੱਲ ਤੋਂ ਹੋ ਗਏ ਹਾਲਾਤ ਪੈਦਾ ਹੋਣਗੇ ਆਪਾਂ ਨੂੰ ਬਗੈਰ ਕਿਸੇ ਗੱਲ ਤੋਂ ਵੀ ਮਿਲ ਸਕਦੀ ਲੇਕਿਨ ਆਪਣੇ ਮਨ ਵਿਚ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਕਿ ਆਪਾਂ ਨੂੰ ਸਭ ਕੁਛ ਦਾਅ ਲਾਉਣਾ ਪਊਗਾ ਆਪਾਂ ਨੂੰ ਆਪਣੇ ਪੁੱਤਾਂ ਧੀਆਂ ਨੂੰ ਪ੍ਰਾਪਤੀ ਆਪਣੀ ਜ਼ਰੂਰ ਹੋਈ ਆਹ ਸੰਤਾਂ ਨੇ ਬਹੁਤ ਮੈਂ ਸਹੀ ਸਮਝਦਾ ਮੈਂ ਤਾਂ ਬਾਅਦ ਬੋਲਦਾ ਰਿਹਾ ਵੀ ਕੁਛ ਸਿੱਖਾਂ ਚ ਤਿੰਨ ਚਾਰ ਪਰਿਵਰਤਨ ਆਏ ਆ ਮੈਂ ਉਹ ਕਹਿੰਦਾ ਰਿਹਾ ਤੁਹਾਨੂੰ ਉਨੀ ਗੱਲ ਮੈਂ ਫਿਰ ਵੀ ਸੁਣਾ ਦਿੰਦਾ ਵੀ ਸਿੱਖਾਂ ਚ ਪਹਿਲੀ ਵਾਰੀ ਇਹ ਗੱਲ ਹੋਈ ਆ ਕਿ ਸਾਰੇ ਸਿੱਖਾਂ ਚ ਸਿੱਖ ਨੈਸ਼ਨਲਿਜ਼ਮ ਦੀ ਕੌਨਸ਼ੀਅਸਨੈਸ ਆਈ ਅਵੇਕਨਿੰਗ ਆਈ ਪਹਿਲਾਂ ਨਹੀਂ ਸੀ ਜੋ ਸਿੱਖ ਨੂੰ ਅੱਜ ਸਿੱਖ ਨੈਸ਼ਨਲਿਜ਼ਮ ਦੀ ਅਵੇਕਨਿੰਗ ਅੱਜ ਆਇਆ ਉਹ ਅੱਜ ਤੋਂ ਪਹਿਲਾਂ ਨਹੀਂ ਸੀ ਐਜੂਕੇਸ਼ਨਾਂ ਬੜੀਆਂ ਹੋਈਆਂ ਇਹ ਅਵੇਕਨਿੰਗ ਨਹੀਂ ਆਈ ਦੂਜੇ ਪਰਿਵਰਤਨ ਹੋਇਆ ਕਿ ਸਿੱਖ ਸਮੁੱਚੇ ਤੌਰ ਤੇ ਇਕੱਠਾ ਹੋ ਗਿਆ ਅਕਾਲੀ ਦਲ ਦੇ ਨਾਲ ਜਾਂ ਇੱਕ ਪਾਰਟੀ ਨੇ ਇੱਕ ਪਾਰਟੀ ਚੋਣ ਲਈ ਵੀ ਆ ਮੇਰੇ ਸਾਥੀ ਪਾਰਟੀ ਆ ਮੇਰੇ ਮਨ ਦੀ ਤਰਜਮਾਨੀ ਕਰਦੀ ਆ ਸਾਰੇ ਸਿੱਖ ਤਕਰੀਬਨ 22 ਅੰਦਾਜ਼ ਦੇ ਪਿੱਛੇ ਇਕੱਠੇ ਹੋ ਗਏ ਤੀਜਾ ਪਰਿਵਰਤਨ ਆਇਆ ਕਿ ਸੰਤ ਜਰਨੈਲ ਸਿੰਘ ਹੋਣਾ ਨੇ ਸਿੱਖਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਸਪਿਰਿਟ ਬਖਸ਼ੀ ਸੀ ਆਪਾਂ ਨੂੰ ਉਹ ਮੁੜ ਕੇ ਸੁਰਜੀਵਿਤ ਕੀਤੀ ਆ ਕੁਛ ਸਿੰਘ ਮੇਰੇ ਨਾਲ ਨਾਰਾਜ਼ ਹੁੰਦੇ ਰਹੇ ਵੀ ਅਸੀਂ ਅੰਮ੍ਰਿਤ ਛਕਾਉਂਦੇ ਹਾਂ ਅੰਮ੍ਰਿਤ ਛਕਾ ਦੇਣਾ ਹੋਰ ਗੱਲ ਹੈ ਸਿੱਖ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਵਾਲੀ ਸਪਿਰਿਟ ਪੈਦਾ ਕਰਨੀ ਜਿਸ ਨਾਲ ਉਹਨਾਂ ਨੇ ਸਵਾ ਸਵਾ ਲੱਖ ਨਾਲ ਲੜਾਈ ਕੀਤੀ ਆ ਚਿੜੀਆਂ ਤੋਂ ਬਾਜ ਲੜਾਏ ਆ ਉਹਨਾਂ ਚ ਗੱਲ ਨਹੀਂ ਬਣਦੀ ਅੰਮ੍ਰਿਤਸਰ ਚ ਬਹੁਤ ਦੁਨੀਆਂ ਫਿਰਦੀ ਸਾਤੋਂ ਸਾਰੇ ਚੰਗੇ ਆ ਉਹ ਇਹਨਾਂ ਨੇ ਪੈਦਾ ਕੀਤੀ ਚੌਥਾ ਪਰਿਵਰਤਨ ਮੈਂ ਕਿਹਾ ਹੋਰ ਆਇਆ ਉਹ ਇਹ ਪਰਿਵਰਤਨ ਆ ਕਿ ਲੋਕਾਂ ਦੇ ਵਿੱਚ ਸਿੱਖਾਂ ਚ ਪਹਿਲੀ ਵਾਰੀ ਮਿਲੀਟੈਂਸੀ ਆਈ ਆ ਤੁਸੀਂ ਕਿੰਨੀ ਐਜੂਕੇਸ਼ਨ ਪਹਿਲਾਂ ਹੋਈਆਂ ਆਪਾਂ ਕਿਸੇ ਕੋਈ ਕਿਸੇ ਨੂੰ ਚਪੇੜ ਨਹੀਂ ਮਾਰੀ ਅੰਦਰ ਜੇਲ੍ਹ ਚਲੇ ਗਿਆ ਕੁੱਟ ਖਾ ਲਈ ਘੋੜਿਆਂ ਹੇਠਾਂ ਆ ਗਿਆ ਗੱਡੀਆਂ ਹੇਠਾਂ ਆ ਗਿਆ ਫਲਾਨਾ ਹੋ ਗਿਆ ਲੇਕਿਨ ਆਪਣੇ ਚ ਕਿਸੇ ਨੇ ਉਹ ਜਵਾਬ ਦੇਣ ਦੀ ਜਾਂ ਬਦਲਾ ਲੈਣ ਦੀ ਭਾਵਨਾ ਆਪਣੇ ਮਨ ਚ ਪੈਦਾ ਨਹੀਂ ਹੋ ਸਕੀ ਇਹ ਪਹਿਲੀ ਵਾਰੀ ਆਈ ਆਪਾਂ ਦੇ ਵਿੱਚ ਹੁਣ ਔਰ ਦੇਖ ਲਓ ਕੋਈ ਇਹ ਹਾਸੇ ਵਾਲੀ ਗੱਲ ਨਹੀਂ ਹੈ ਬਿਲਕੁਲ ਸੀਰੀਅਸ ਲਿਓ ਵੀ ਇੱਕ ਇਕੱਲੇ ਇੱਕ ਮੋਟਰਸਾਈਕਲ ਦੇ ਇੱਕ ਐਕਸ਼ਨ ਦੇ ਨਾਲ ਆਪਣੇ 50,000 ਆਦਮੀ ਜੇਲ੍ਹ ਜਾਣ ਦੇ ਬਰਾਬਰ ਹੋ ਜਾਂਦੇ ਕਿਸੇ ਇੱਕ ਐਸੇ ਐਕਸ਼ਨ ਦੇ ਨਾਲ ਔਰ ਸਾਰੇ ਫਿਰ ਜਦੋਂ ਖਾਤਰ ਜਦੋਂ ਅਖਬਾਰਾਂ ਜਾਂਦੀਆਂ ਪਿੰਡਾਂ ਚ ਲੋਕ ਜਿਹੜੇ ਆਮ ਸੋ ਜਾਵੇ ਉਹ ਪੁੱਛਦੇ ਕਿਉਂ ਵੀ ਕੋਈ ਠੂਠਾ ਹੋਈ ਅੱਜ ਜੇ ਨਾ ਹੋਵੇ ਤਾਂ ਅਖਬਾਰ ਨਹੀਂ ਪੜ੍ਹਦੇ ਤੇ ਆਪਾਂ ਸਾਰੇ ਉਦੋਂ ਖੁਸ਼ ਹੋ ਜਾਂਦੇ ਠੂਠਾ ਹੋ ਜਾਂਦੀ ਆ ਜਿੱਦਣ ਆਪਣਾ ਕੁਛ ਮਰ ਜਾਂਦਾ ਆਪਾਂ ਸਾਰੇ ਨਿੰਮੂ ਜਾਣੇ ਹੋ ਜਾਂਦੇ ਨਹੀਂ ਮਤਲਬ ਕਿੰਨਾ ਸਾਡੀ ਟੈਲੀਪੈਥੀ ਕਿੰਨਾ ਕੰਮ ਕਰ ਰਹੀ ਹੈ ਇੱਕ ਆਦਮੀ ਸਾਡੀ ਗੱਲ ਕੋਈ ਚੰਗੀ ਹੁੰਦੀ ਆ ਤਾਂ ਸਾਰਾ ਸਿੱਖ ਜਿਹੜਾ ਜਗਤ ਹੈਗਾ ਨਾ ਜੀ ਉਹ ਅੰਗਰੇਜ਼ੀ ਚ ਆਪਾਂ ਕਹਿੰਦੇ ਅਲੇਟ ਹੋ ਜਾਂਦਾ ਚੜ੍ਹਦੀ ਕਲਾ ਹੋ ਜਾਂਦਾ ਜੀ ਤੇ ਜਿੱਦਣ ਆਪਣੇ ਕੋਲ ਵਿਰੋਧ ਹੋ ਜਾਂਦੀ ਗਾ ਆਪਾਂ ਉਦੋਂ ਸਾਰੇ ਜਿਹੜੇ ਹੈਗੇ ਆ ਉਹ ਫਿਰ ਕਹਿੰਦੇ ਯਾਰ ਬੜੀ ਜਾਤੀ ਇਹ ਪਹਿਲੀ ਵਾਰੀ ਇਹ ਵੀ ਪਰਿਵਰਤਨ ਹੈ ਪਹਿਲੀ ਵਾਰੀ ਇੰਨੇ ਪਰਿਵਰਤਨ ਬੜੇ ਆ ਤੇ ਦੂਜਾ ਪਰਿਵਰਤਨ ਮੈਂ ਸਮਝਦਾ ਵੀ ਐਵੇਂ ਆਪਾਂ ਕਹੀ ਜਾਂਦੇ ਸੀਗੇ ਜਿੰਨਾ ਸ਼ਦਰ ਆਪਣੇ ਤੇ ਹੋਇਆ ਥੋੜੇ ਸਮੇਂ ਵਿੱਚ ਉਨਾ ਹੀ ਮੁਕਾਬਲੇ ਤੇ ਲੋਕਾਂ ਨੇ ਗਾਤਰਾ ਵੀ ਦਾੜੀ ਖੁੱਲੀ ਵੀ ਅੰਮ੍ਰਿਤ ਵੀ ਛਕਿਆ ਔਰ ਪਗੜੀਆਂ ਵੀ ਗੋਲ ਬੰਨੀਆਂ ਔਰ ਪੀਲੇ ਪਰਨੇ ਵੀ ਮੋਢਿਆਂ ਤੇ ਰੱਖੇ ਇਹ ਵੀ ਇੱਕ ਵੰਗਾਰ ਹੈ ਗੌਰਮੈਂਟ ਦੀ ਅਥਾਰਟੀ ਨੂੰ ਚੈਲੰਜ ਕੀਤਾ ਸੀ ਇੰਨੇ ਪਰਿਵਰਤਨ ਆਏ ਆ ਲੇਕਿਨ ਅਜੇ ਥੋੜੇ ਆਪਾਂ ਤਾਂ ਜੇ ਇੱਕ ਕੰਮ ਨਹੀਂ ਹੋ ਸਕਿਆ ਆਪਾਂ ਹਮਸ਼ਕਲ ਨਹੀਂ ਸਾਰੇ ਹੋ ਸਕੇ ਆਪਾਂ ਦਾੜਾ ਨਹੀਂ ਆਪਣਾ ਛੱਡ ਸਕੇ ਆਪਾਂ ਕਿਰਪਾਨ ਨਹੀਂ ਉੱਥੋਂ ਦੀ ਪਾ ਸਕੇ ਆਪਾਂ ਮਤਲਬ ਵੱਡੀ ਕਿਰਪਾਨ ਜਿੱਦਾਂ ਕਹਿੰਦੇ ਉਹ ਵੀ ਨਹੀਂ ਚੱਕ ਸਕੇ ਅਗਰ ਆਪਾਂ ਸਾਰੇ ਹਮਸ਼ਕਲ ਹੋ ਜਾਈਏ ਫਿਰ ਅੰਮ੍ਰਿਤਧਾਰੀਆਂ ਦੇ ਹਮਲਾ ਜਿਹੜਾ ਹੈਗਾ ਉਹ ਫਿਰ ਸਾਰੇ ਅੰਮ੍ਰਿਤਧਾਰੀ ਹੋ ਗਏ ਇਸ ਕਰਕੇ ਆਪਾਂ ਨੂੰ ਯੂਨਿਟੀ ਇਨ ਥਾਟ ਯੂਨਿਟੀ ਇਨ ਐਕਸ਼ਨ ਇਹ ਬਹੁਤ ਜ਼ਰੂਰੀ ਮੈਂ ਕਹਿੰਦਾ ਵੀ ਕਿਸੇ ਸਿੱਖ ਦੇ ਮੂੰਹ ਚੋਂ ਇਹ ਗੱਲ ਨਹੀਂ ਮੈਂ ਸੁਣਨਾ ਚਾਹੁੰਦਾ ਵੀ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਤੁਸੀਂ ਇਹ ਸ਼ੱਕ ਕਹਿ ਦਿਓ ਸਾਡੀ ਖਾਲਿਸਤਾਨ ਦੀ ਜੇ ਮੰਗ ਨਹੀਂ ਜੇ ਆਪਾਂ ਖਾਲਿਸਤਾਨ ਦੇ ਖਿਲਾਫ਼ ਆਪਾਂ ਲੈਣਾ ਕੀ ਦੱਸੋ ਜੀ ਤੇ ਸਾਨੂੰ ਚਾਹੀਦਾ ਕੀ ਹੈ ਜੀ ਗੁਲਾਮੀ ਤਾਂ ਸਸਤਾ ਹੈਗੀ ਆ ਜੇ ਛੱਡੋ ਪਰ ਆਪਣੇ ਆਪਣੇ ਘਰ ਜਾ ਕੇ ਬਹਿਣ ਦਾ ਮੈਂ ਤਾਂ ਇਹ ਕਹਿੰਦਾ ਵੀ ਲੌਂਗ ਰੇਂਜ ਤੇ ਸ਼ਾਰਟ ਰੇਂਜ ਆਪਣੀ ਪੋਲੀਟਿਕਸ ਤੇ ਲੌਂਗ ਰੇਂਜ ਤੇ ਸ਼ਾਰਟ ਰੇਂਜ ਆਪਣੇ ਮਈਅਰ ਉਹਨਾਂ ਨੂੰ ਹਾਸਲ ਕਰਨ ਵਾਸਤੇ ਸਾਡੇ ਸਾਧਨ ਉਦਾਂ ਦੇ ਜੋੜਨੇ ਗੱਲ ਕਰਨੀ ਇਹ ਆਪਾਂ ਨੂੰ ਬੈਠ ਕੇ ਵਿਚਾਰਨੇ ਚਾਹੀਦੇ ਆ ਬੁੱਧੀਜੀਵੀ ਜਿਹੜੇ ਹੈਗੇ ਸਾਰੇ ਸਾਡੇ ਉਹ ਆਪਣਾ ਸਹੀ ਰੋਲ ਨਹੀਂ ਅਦਾ ਕਰ ਗੁੱਸਾ ਨਾ ਕਰਿਓ ਸੀ ਸਭ ਤੋਂ ਮੇਰੇ ਤੋਂ ਬਹੁਤ ਥੈਂਕ ਤੁਹਾਡੇ ਕੋਲ ਬੜੀ ਸ਼ਕਤੀ ਹੈ, ਤੁਹਾਡੇ ਕੋਲ ਬੋਲਣ ਦੀ ਸ਼ਕਤੀ ਹੈ, ਲਿਖਣ ਦੀ ਸ਼ਕਤੀ ਹੈ, ਤੁਹਾਨੂੰ ਵਾਹਿਗੁਰੂ ਨੇ ਫਰਜ਼ ਕੀਤਾ ਤੁਸੀਂ ਕਿਸੇ ਇੰਸਟੀਟਿਊਸ਼ਨ 'ਚ ਬੈਠੇ ਹੋ, ਤੁਹਾਨੂੰ ਉੱਥੇ ਲੋਕਾਂ ਨੂੰ ਮਿਲਣ ਦੇ ਸਾਧਨ ਬੜੇ ਮਿਲੇ ਹੋਏ ਆ, ਸਕੂਲਾਂ ਕਾਲਜਾਂ ਦੇ ਪ੍ਰੋਫੈਸਰ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵਗੈਰਾ, ਉਹ ਬਹੁਤ ਕੁਛ ਉੱਥੇ ਕਰ ਸਕਦੇ ਆ। ਉਹ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਆਪਣੇ ਆਪਣੇ ਮਨ 'ਚ ਤੋਲਣ, ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਉਹਨਾਂ ਦਾ ਜਿਹੜਾ ਹੈ ਕੰਟਰੀਬਿਊਸ਼ਨ ਸਵਾਏ ਸੁਝਾਅ ਦੇਣਾ, ਇਕੱਲਾ ਕੰਟਰੀਬਿਊਸ਼ਨ ਨਹੀਂ, ਕਿਸੇ ਮੀਟਿੰਗ ਅਟੈਂਡ ਕਰਨਾ ਕੰਟਰੀਬਿਊਸ਼ਨ ਨਹੀਂ, ਤੁਸੀਂ ਉੱਥੇ ਨਿੱਘਰ ਆਪਣੀ ਕੰਟਰੀਬਿਊਸ਼ਨ ਜਿੱਥੇ ਜਿੱਥੇ ਬੈਠੇ ਹੋ ਸਭ ਤੋਂ ਵੱਧ ਪਾਓ, ਸਾਨੂੰ ਕਿਹੜਾ ਕੁਝ ਦੱਸਣਾ, ਆਪ ਇੰਸਪਾਇਰ ਕਰੋ ਮੁੰਡਿਆਂ ਨੂੰ ਤੁਹਾਡੇ ਮਗਰ ਲੱਗਣ, ਤੁਹਾਡਾ ਇੰਨਾ ਕਰਤੱਵ ਜਾਂ ਚ ਹੋਵੇ, ਗੁਰੂ ਸਾਹਿਬ ਨੇ ਆਪਣੇ ਕਰਤੱਵ ਨਾਲ ਲੋਕਾਂ ਨੂੰ ਇੰਸਪਾਇਰ ਕੀਤਾ, ਉਹ ਇਸ ਤਰ੍ਹਾਂ ਤੁਸੀਂ ਆਪਣੇ ਕਰਤੱਵ ਬਣਾਓ ਜਿਹਦੇ ਨਾਲ ਲੋਕ ਇੰਸਪਾਇਰ ਹੋਣ, ਆਪਣੀ ਤੁਹਾਡੀ ਫੋਲੋਇੰਗ ਬਣੇ, ਔਰ ਤੁਸੀਂ ਫਿਰ ਗੱਲ ਜਿਹੜੀ ਹੈਗੀ ਉਹ ਦਲੇ ਪਾਸੇ ਨੂੰ ਚਲੀਏ। ਤੇ ਮੈਂ ਆਸ ਕਰਦਾ ਵੀ ਹਾਲਾਤ ਜਿਹੜੇ ਆਉਣ ਵਾਲੇ ਹੈਗੇ ਆ, ਜੋ ਇੰਟਰਨੈਸ਼ਨਲ ਸਿਚੁਏਸ਼ਨ ਜਿਸ ਤਰ੍ਹਾਂ ਡਿਵੈਲਪ ਹੋ ਰਹੀ ਆ, ਪਰਟੀਕੁਲਰਲੀ ਆਪਣੇ ਸਭ ਕੰਟੀਨੈਂਟ ਤੇ, ਇਸ ਲਈ ਰਸ਼ੀਆ ਦਾ ਪ੍ਰੈਸ਼ਰ ਹੈ, ਅਮਰੀਕਾ ਦਾ ਪ੍ਰੈਸ਼ਰ ਹੈ, ਪਾਕਿਸਤਾਨ ਨੂੰ ਤੋੜਨ ਦੀ ਗੱਲ ਵੀ ਹੋ ਸਕਦੀ ਹੈ, ਹਿੰਦੁਸਤਾਨ ਨੂੰ ਤੋੜਨ ਦੀ ਗੱਲ ਹੋ ਸਕਦੀ ਹੈ, ਪੀਸਫੁਲ ਨਾਰਾ ਜਿਹੜਾ ਹੈ ਇਹ ਆਪਾਂ ਨੂੰ ਹਾਨੀ ਕਰਨਾ, ਜਿਹਦੇ ਕੋਲ ਰਾਜ ਆ ਗਿਆ ਉਹ ਕਹੂਗਾ ਆਰਾਮ ਆਰਾਮ, ਉਹ ਤਾਂ ਹੀ ਉਹਦਾ ਰਾਜ ਠੀਕ ਰਹੇਗਾ, ਜੇ ਗੜਬੜ ਹੋਵੇ ਰਾਜ ਨੂੰ ਖਤਰਾ। ਜਮਹੂਰੀਅਤ ਜਿਹੜੀ ਹੈਗੀ ਆਪਾਂ ਨੂੰ ਸੀਮ ਹੈ, ਇਹ ਆਪਾਂ ਨੂੰ ਫੀਮ ਲੱਗ ਗਈ ਪੂਰੀ ਜਮਹੂਰੀਅਤ ਦੀ ਵੋਟ ਦਾ, ਸੋ ਇਹ ਕਈ ਨਾਰੇ ਆਪਾਂ ਨੂੰ ਇੰਨੇ, ਸੈਕੂਲਰਿਜ਼ਮ ਦਾ ਨਾਰਾ ਝੂਠਾ ਬਿਲਕੁਲ, ਇਸ ਕਰਕੇ ਆਪਾਂ ਨੂੰ ਇਹ ਸਾਰੀ ਸਿਚੁਏਸ਼ਨ ਨਿਕਲਣ ਵਾਸਤੇ ਪਹਿਲਾਂ ਆਪਣਾ ਮਨ ਜਿਹੜਾ ਹੈ ਉਹ ਇਕੱਠੇ ਹੋ ਕੇ ਆਪਾਂ ਤੁਰੀਏ, ਫਿਰ ਆਪਾਂ ਦੀਆਂ ਪਾਲਿਸੀਆਂ ਬਣਾਈਏ, ਜਿੰਨਾ ਚਿਰ ਆਪਾਂ ਆਪਣੀ ਕੋਈ ਨਿਸ਼ਾਨਾ ਨਹੀਂ ਮਿਸਦੇ, ਕੋਈ ਕਲੈਰਿਟੀ ਨਹੀਂ ਲਿਆਉਂਦੇ, ਉਹਨਾਂ ਚਿਰ ਦੀਆਂ ਆਪਾਂ ਸਪੀਚਾਂ ਗੱਲਾਂ ਬਾਤਾਂ ਜੋ ਮਰਜ਼ੀ ਕਰੀ ਜਾਓ, ਕੋਈ ਗੱਲ ਆਪਣੀ ਪ੍ਰਾਪਤ ਨਹੀਂ ਹੋ ਸਕਦੀ, ਜੇ ਕੋਈ ਰਾਜੀਨਾਮਾ ਹੋਇਆ ਵੀ ਛੋਟੀ ਮੋਟੀ ਗੱਲ ਕੋਈ ਮਨ ਮੁਨ ਵੀ ਲਈ ਤਾਂ ਉਹ ਜਦੋਂ ਮਰਜ਼ੀ ਫੇਕ ਹੋ ਸਕਦੇ।